फ्रिज, स्टोव, डिशवॉशर, थ्री पीस किचन बंडल, इसके अलावा फ्रंट लोड वॉशर एंड ड्रायर, एनर्जी सेवर, एनर्जी स्टार, फिर टीवी सेक्शन एच सोनी, सैमसंग, पैनासोनिक, शार्प, हर साइज से हर ब्रांड का टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस पे। ब्रैम्पटन टीवी एंड अप्लायंसेस, 801 बोवे ड्राइव वेस्ट ब्रैम्पटन, या कॉल करो 905-450-2828-905-450-2828.
ਸ਼ਨੀਵਾਰ ਨੂੰ ਵੀ 11 ਡਿਗਰੀ ਟੈਂਪਰੇਚਰ ਜਿਹੜਾ ਜੋ ਤੁਸੀਂ ਮਹਿਸੂਸ ਕਰ ਸਕਦੇ ਹੋ। ਸੋ ਅੱਜ ਜਿੱਥੇ ਟੈਂਪਰੇਚਰ ਦੀ ਗੱਲ ਹੋ ਹੀ ਰਹੀ ਹੈ ਤੇ ਅੱਜ ਰਾਤ ਨੂੰ ਕੁਛ ਕੁ ਇੱਥੇ ਸਨੋਫਾਲ ਤਾਂ ਨਹੀਂ ਅਸੀਂ ਕਹਿ ਸਕਦੇ, ਫਲਰੀਜ਼ ਵਗੈਰਾ ਤੁਸੀਂ ਜਿਹੜੀਆਂ ਉਹ ਦੇਖੋਗੇ ਅੱਜ ਰਾਤ ਅਰਾਊਂਡ 1 ਸੈਂਟੀਮੀਟਰ ਦੇ ਕਰੀਬ ਜਿਹੜੀ ਤੁਸੀਂ ਰਾਤ ਨੂੰ ਸਨੋਫਾਲ ਤੁਸੀਂ ਕਹਿ ਸਕਦੇ ਹੋ ਉਸ ਦੇ ਕਾਰਨ ਤੁਸੀਂ ਹੋਈਆਂ। ਸੋ ਹਾਲਾਂਕਿ ਇਹ ਜਿਹੜਾ ਵਿੰਟਰ ਸੀਜ਼ਨ ਹੈ ਕਾਫੀ ਲੰਬਾ ਜਿਹੜਾ ਉਹ ਚਲਾ ਗਿਆ ਹੈ, ਲੇਕਿਨ ਕੈਨੇਡਾ ਤੁਸੀਂ ਇਸ ਤੋਂ ਇਲਾਵਾ ਹੋਰ ਤੁਸੀਂ ਕੈਨੇਡਾ ਕੋਲੋਂ ਕੀ ਪ੍ਰਡਿਕਟ ਕਰ ਸਕਦੇ ਹੋ ਵੈਦਰ ਦੇ ਮਾਮਲੇ ਦੇ ਵਿੱਚ? ਕੈਨੇਡਾ ਦੇ ਵਿੱਚ ਅਨਪ੍ਰਡਿਕਟੀਬਿਲਟੀ ਜਿਹੜੀ ਉਹ ਹਮੇਸ਼ਾ ਹੀ ਬਣੀ ਰਹਿੰਦੀ ਹੈ। ਸੋ ਮਦਰ ਨੇਚਰ ਹੈ, ਸੋ ਇਸ ਨੂੰ ਜਿਹੜਾ ਅਸੀਂ ਬਦਲ ਤਾਂ ਨਹੀਂ ਸਕਦੇ, ਲੇਕਿਨ ਜੋ ਵੀ ਹੈ ਉਸਨੂੰ ਐਕਸੈਪਟ ਕਰਨਾ ਪੈਂਦਾ। ਸੋ ਸਾਨੂੰ ਅਕੋਰਡਿੰਗਲੀ ਜਿਹੜਾ ਉਹ ਕੰਡੀਸ਼ਨ ਦੇ ਅਕੋਰਡਿੰਗ, ਵੈਦਰ ਕੰਡੀਸ਼ਨ ਦੇ ਅਕੋਰਡਿੰਗ ਇੱਥੇ ਸ਼ੁਰੂ ਦੇ ਵਿੱਚ ਤੇ ਕਾਫੀ ਜਦੋਂ ਲੋਕ ਨਵੇਂ ਨਵੇਂ ਹੁੰਦੇ ਨੇ ਤੇ ਕਈ ਵਾਰ ਮੈਂ ਦੇਖਿਆ ਬਹੁਤ -25-30 ਦੇ ਵਿੱਚ ਵੀ ਉਹ ਟਰੈਕ ਸੂਟ ਜਾਂ ਪਤਲੀ ਪਤਲੀ ਜੈਕਟਸ ਪਾ ਕੇ ਬਾਹਰ ਆ ਜਾਂਦੇ ਨੇ, ਕਿਉਂਕਿ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਬਾਹਰ ਬਹੁਤ ਹੀ ਵਧੀਆ ਧੁੱਪ ਚੜੀ ਹੋਈ ਹੈ। ਪਰ ਐਕਚੁਅਲ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਕਾਫੀ ਲੋਅ ਹੁੰਦਾ। ਸੋ ਹੌਲੀ ਹੌਲੀ ਲੋਕੀ ਜਿਹੜੇ ਨੇ ਉਹ ਆਦੀ ਹੋ ਜਾਂਦੇ ਨੇ, ਯੂਜ਼ ਟੂ ਹੋ ਜਾਂਦੇ ਨੇ। ਸੋ ਜਿਹਦੇ ਨਾਲ ਵੈਦਰ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਸਾਰੇ ਕੁਛ ਜਿਹੜਾ ਉਹਨਾਂ ਦਾ ਰੈਡੀ ਰਹਿੰਦਾ ਹੈ। ਸੋ ਇੱਥੇ ਅਨਪ੍ਰਡਿਕਟੀਬਿਲਟੀ ਜਿਹੜੀ ਉਹ ਹਮੇਸ਼ਾ ਹੀ ਕੈਨੇਡਾ ਦੇ ਵਿੱਚ ਬਣੀ ਰਹਿੰਦੀ ਹੈ, ਲੇਕਿਨ ਪੂਰੀ ਦੁਨੀਆਂ ਦੇ ਵਿੱਚ ਹੀ ਅੱਜ ਕੱਲ ਜਿਹੜੀ ਅਨਪ੍ਰਡਿਕਟੀ ਹੈ, ਪ੍ਰਡਿਕਟੀਬਿਲਟੀ ਹੈ, ਖਾਸ ਕਰ ਸਾਡੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ, ਉਹਨਾਂ ਦੇ ਕਿਸੇ ਨਾ ਕਿਸੇ ਬਿਆਨ ਕਾਰਨ, ਉਹ ਚਾਹੇ ਸਾਡੀ ਜਿਹੜੀ ਸਟਾਕ ਮਾਰਕੀਟ ਹੈ ਜਾਂ ਤੁਸੀਂ ਕਹਿ ਸਕਦੇ ਹੋ ਪੂਰੀ ਦੁਨੀਆਂ ਦੇ ਵਿੱਚ ਜਿਹੜੀ ਇਕੋਨਮੀ ਹੈ ਉਹਨਾਂ ਨੂੰ ਹਿਲਾਉਣ ਲਈ ਉਹਨਾਂ ਦਾ ਇੱਕ ਜਿਹੜਾ ਉਹ ਟਵੀਟ ਜਾਂ ਇੱਕ ਬਿਆਨ ਹੀ ਕਾਫੀ ਹੁੰਦਾ ਹੈ। ਸੋ ਅਨਪ੍ਰਡਿਕਟੀਬਿਲਟੀ ਸਾਡੇ ਆਲੇ ਦੁਆਲੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਜਿਹੜੀ ਉਹ ਹੋ ਚੁੱਕੀ ਹੈ। ਅੱਜ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਗੱਲਬਾਤ ਅਸੀਂ ਕਰਾਂਗੇ। ਅੱਜ IPL ਦੇ ਵਿੱਚ ਜਿਹੜਾ ਇੱਕ ਅਹਿਮ ਮੁਕਾਬਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਅੱਜ ਜਿਹੜੇ ਪੰਜਾਬ ਕਿੰਗਸ ਨੇ ਉਹ ਮੈਚ ਖੇਡ ਰਹੇ ਨੇ ਕੋਲਕਾਤਾ ਨਾਈਟ ਰਾਈਡਰ ਦੇ ਖਿਲਾਫ, ਤੇ ਕੋਲਕਾਤਾ ਨਾਈਟ ਰਾਈਡਰ ਨੇ ਜਿਹੜੀ ਹੈ ਉਹ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਦਾ ਫੈਸਲਾ ਕੀਤਾ ਹੈ ਤੇ ਇਸ ਵਕਤ ਉਹਨਾਂ ਨੇ ਜਿਹੜਾ 1.1 ਓਵਰ ਦੇ ਵਿੱਚ ਕਰੀਬ 12 ਜਿਹੜੇ ਸਕੋਰ ਨੇ ਉਹ ਬਣਾ ਲਏ ਨੇ। ਕਪਤਾਨ ਅਜਿੰਕਿਆ ਰਹਾਣੇ ਤੇ ਫਿਨ ਐਲਨ ਜਿਹੜੇ ਨੇ ਇਸ ਵਕਤ ਕਰੀਬ ਦੇ ਉੱਪਰ ਨੇ। ਸੋ ਦੋਨਾਂ ਨੇ ਹੀ ਜਿਹੜੇ ਉਹ 6-6 ਰਨ ਜਿਹੜੇ ਉਹ ਬਣਾਏ ਨੇ। ਸੋ ਵੀਕਐਂਡ ਦੇ ਉੱਪਰ ਵੀ ਕਾਫੀ ਸਾਰੇ ਮੁਕਾਬਲੇ ਜਿਹੜੇ IPL ਦੇ ਉਹ ਹੋਏ ਨੇ, ਉਹ ਤੁਸੀਂ ਦੇਖ ਲਏ ਹੋਣਗੇ, ਲੇਕਿਨ ਇਹ ਅਹਿਮ ਮੁਕਾਬਲਾ ਜਿਸ ਤਰ੍ਹਾਂ ਚੱਲੇਗਾ ਉਹਦੇ ਬਾਰੇ ਜਿਹੜੀ ਵੀ ਅਪਡੇਟ ਹੋਏਗੀ, ਕੋਈ ਖਿਡਾਰੀ ਆਊਟ ਹੋਏਗਾ ਜਾਂ 10 ਓਵਰਾਂ ਦੇ ਬਾਅਦ ਜਿਹੜੀ ਸਕੋਰ ਜਿਹੜਾ ਹੈ ਉਹ ਕਿੰਨਾ ਹੋਏਗਾ, ਸੋ ਉਹਦੇ ਬਾਰੇ ਤੁਹਾਨੂੰ ਅਪਡੇਟ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਹੀ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ, ਇੱਕ ਪਿਆਰਾ ਜਿਹਾ ਸ਼ਬਦ ਜਿਹੜਾ ਹੈ ਉਹ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ। ਇਸ ਸ਼ਬਦ ਤੋਂ ਬਾਅਦ ਜਿਹੜੀ ਸਾਡੀ ਅਪਡੇਟ ਹੈ ਉਸ ਨੂੰ ਅਸੀਂ ਜਾਰੀ ਰੱਖਾਂਗੇ। ਸੋ ਇੱਕ ਬਹੁਤ ਹੀ ਵਧੀਆ ਸ਼ਬਦ ਜਿਹੜਾ ਹੈ, ਕਰ ਕਿਰਪਾ ਤੇਰੇ ਗੁਣਗਾਵਾਂ, ਉਸ ਨੂੰ ਸੁਣਦੇ ਹਾਂ, ਫਿਰ ਪ੍ਰੋਗਰਾਮ ਚ ਵਾਪਸ ਆਉਂਦੇ।
ਕਰ ਕਿਰਪਾ ਤੇਰੇ ਗੁਣਗਾਵਾਂ, ਕਰ ਕਿਰਪਾ ਤੇਰੇ ਗੁਣਗਾਵਾਂ, ਕਰ ਕਿਰਪਾ ਤੇਰੇ ਗੁਣਗਾਵਾਂ, ਕਰ ਕਿਰਪਾ ਤੇਰੇ ਗੁਣਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ, ਨਾਮ ਜਪਤ ਸੁਖ ਪਾਵਾਂ, ਜਪਤ ਸੁਖ ਪਾਵਾਂ, ਕਰ ਕਿਰਪਾ ਤੇਰੇ ਗੁਣਗਾਵਾਂ, ਕਰ ਕਿਰਪਾ ਤੇਰੇ
ਗੱਲਬਾਤ ਮੈਂ ਤੁਹਾਡਾ ਹੋਸਟ ਗੁਰਦੀਪ ਸਟੂਡੀਓ ਦਾ ਨੰਬਰ ਨੇ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵੱਧਦੇ ਸਭ ਤੋਂ ਪਹਿਲਾਂ ਥੋੜਾ ਜਿਹੀ ਅਪਡੇਟ ਮੈਂ ਤੁਹਾਨੂੰ IPL ਦੇ ਵਿਚ ਜਿਹੜਾ ਅੱਜ ਇਕ ਅਹਿਮ ਮੁਕਾਬਲਾ ਚੱਲ ਰਿਹਾ ਹੈ ਉਹਦੇ ਬਾਰੇ ਦੇ ਦਵਾਂ ਸੋ ਦੋ ਵਿਕਟਾਂ ਜਿਹੜੀਆਂ ਨੇ ਉਹ ਕੋਲਕਾਤਾ ਨਾਈਟ ਰਾਈਡਰ ਦੀਆਂ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ ਸੋ ਬੜੀ ਹੀ ਜਲਦੀ ਜਿਹੜਾ ਪੰਜਾਬ ਹੈ ਉਸਨੇ ਕਾਫੀ ਮਜ਼ਬੂਤ ਕਰ ਲਿਆ ਹਾਲਾਂਕਿ ਜਿਹੜੇ T20 ਮੈਚਿਸ ਨੇ ਜਦੋਂ ਤੱਕ ਖਤਮ ਨਹੀਂ ਹੋ ਜਾਂਦੇ ਉਦੋਂ ਤੱਕ ਤੁਸੀਂ ਇਹਦੇ ਵਿਚ ਕੁਛ ਵੀ ਨਹੀਂ ਕਹਿ ਸਕਦੇ ਕੌਣ ਜਿੱਤੇਗਾ ਲੇਕਿਨ 17 ਜਿਹੜੇ ਸਕੋਰ ਦੇ ਉੱਪਰ ਦੋ ਵਿਕਟਾਂ ਕੋਲਕਾਤਾ ਨਾਈਟ ਰਾਈਡਰ ਦੀਆਂ ਜਿਹੜੀਆਂ ਉਹ ਡਿੱਗ ਚੁੱਕੀਆਂ ਨੇ ਸੋ ਪਹਿਲੀ ਵਿਕਟ ਜਿਹੜੀ ਹੈ ਉਹ ਫਿਨ ਕਿ ਜ਼ੇਵੀਅਰ ਬਾਰਲੇਟ ਉਹਨਾਂ ਨੇ ਆਊਟ ਕੀਤਾ ਸੀ ਇਸ ਤੋਂ ਬਾਅਦ ਡਿਟੇਲ ਤੁਹਾਡੇ ਨਾਲ ਜਿਹੜੀ ਉਹ ਜਾਰੀ ਰੱਖਾਂਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਲੋਕਲ ਜਿਹੜੇ ਸਾਡੇ ਆਲੇ ਦੁਆਲੇ ਜੋ ਵੀ ਘਟਨਾਵਾਂ ਵਾਪਰ ਰਹੀਆਂ ਨੇ ਸੋ ਉਹਦੇ ਉੱਪਰ ਜਿਹੜੀ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਇਸ ਤੋਂ ਬਾਅਦ ਅੱਜ ਕੋਸ਼ਿਸ਼ ਕਰਾਂਗੇ ਅਗਰ ਸਮੇਂ ਹੋਇਆ ਤੇ ਫਿਰ ਗੱਲਬਾਤ ਕਰਾਂਗੇ ਅੱਜ ਦੇ ਦਿਨ ਜਿਹੜੀ ਸਪੈਸ਼ਲੀ ਇਰਾਨ ਵਰਸਿਸ ਜਿਹੜੀ ਮਾਫ ਕਰਨਾ ਜਿਹੜੀ ਲੜਾਈ ਹੈ ਅਮਰੀਕਾ ਤੇ ਇਜ਼ਰਾਈਲ ਦੀ ਕੀ ਉਹ ਤੀਸਰੇ ਵਿਸ਼ਵ ਯੁੱਧ ਨੂੰ ਜਿਹੜਾ ਉਹ ਭੜਕਾ ਸਕਦੀ ਹੈ ਇਸ ਦੇ ਉੱਪਰ ਥੋੜੀ ਜਿਹੀ ਗੱਲਬਾਤ ਕਰਾਂਗੇ ਇਸ ਦੇ ਉੱਪਰ ਕਾਫੀ ਸਾਰੇ ਆਰਟੀਕਲ ਵੀ ਲਿਖੇ ਜਾ ਰਹੇ ਨੇ ਹਾਲਾਂਕਿ ਜਿੰਨੀਆਂ ਵੀ ਲੜਾਈ ਦੁਨੀਆਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਬੜੀ ਪਲੈਨਿੰਗ ਕੀਤੀ ਜਾਂਦੀ ਹੈ ਕਿਸੇ ਮੁਲਕ ਦੇ ਉੱਪਰ ਹਮਲਾ ਕਰਨਾ ਹੋਵੇ ਜਾਂ ਜਿਸ ਨੇ ਵੀ جس ملک نے اپنا بچا کرنا ہو. لیکن اگر تسی پہلے جڑے ورلڈ وار یا سیکنڈ ورلڈ وار دیا گھٹناواں دے اوپر اگر نظر مارو تے کئی وار بنا کسی پلاننگ تو کوئی چھوٹیاں چھوٹیاں جڑیاں گھٹناواں نے وہ ورلڈ وار دا روپ جڑا وہ لے لیندے نے. کہ اس وار بھی کوئی اس طرح دی جڑی گل بات ہے وہ دیکھن مل رہی ہے. ہلے تک تے شاید اس طرح دا کچھ نہیں لگ رہا. بہت سارے جڑے ملک نے بڑا وہ پھوک پھوک کے جڑے نے وہ بیان بھی دے رہے نے تے بڑا اس دے بارے اپنی سپورٹ یا اس جنگ دے بارے جڑے بھی انہوں نے وچار نے انہوں نے رکھ رہے نے. لیکن یہ بارے ایک رپورٹ جڑی ہے وہ شکی ہے جس کا جس نو سامنے رکھ کے تھوڑے نال کچھ کی ڈیٹیل جڑیاں کے چل کے میں سانجیاں جڑیاں وہ کراں گا کہ اسی تیسرے وشو یدھ ول ودھ رہے ہیں. جہاں تسی بھی کہہ سکتے ہو کہ جدو کوئی اس طرح دی لڑائی اج کل شروع ہوندی ہے تے سب تو پہلا دماغ دے وچ جڑیاں چیزاں ہوندیاں نے کہ کتے تیسرا وشو یدھ نہیں لگن جایا. حالانکہ اج کل جس طرح ملکاں دے کولوں اٹامک ہتھیار نے اس نو جڑا وہ اس دی پرڈکشن دے نال ہی جڑے عام لوگ نے وہ ڈر جاندے نے. اس دے بارے پروگرام چ اگے گل بات کرانگے. لیکن پروگرام دی شروعات جڑی وہ کردے ہیں لوکل نیوز جڑیاں ساڈے آلے دوالے جو ہو رہا ہے سو اودے بارے جڑی گل بات شروع کردے ہاں. سو پیل ریجنل پولیس نے جڑا وہ بریک ان جڑے ڈاٹا ہے وہ جنوری ایک تو لے کے اپریل چار تک دا وہ ریلیز کیتا ہے تے یہ کافی جو پچھے چار پانچ سال تو جڑا کرائم دے وچ تے بریک ان تو لے کے وہ جڑیاں ایکسٹارشن دیاں گھٹناواں دے وچ واضح ہویا ہے. سو یہ جڑے پہلے تین مہینے نے پہلا کوارٹر ہے اس تو بعد جڑے انسیڈنٹ رپورٹ کیتے گئے نے وہ دے وچ بھی کوئی بہت ہی زیادہ کمی جڑی ہے وہ نہیں دیکھ رہی. سو زیادہ 500 تو زیادہ انسیڈنٹ جڑے نے بریک انس دے وہ پہلے تین مہینوں کے دوران جڑے وہ رپورٹ کیتے گئے نے. سو یہ ڈیٹا جڑا ہے یہ دونوں جڑے سٹیز نے پیل دے وچ برمپٹن تے مسیساگا سو انہاں دے بارے ہے. سو یہ دے وچ جڑی ہے ٹوٹل 339 دے قریب انسیڈنٹ جڑے نے وہ مسیساگا دے وچ جڑے رپورٹ کیتے گئے نے. اس تو علاوہ 191 جڑے انسیڈنٹ نے وہ برمپٹن دے وچ جڑے وہ رپورٹ کیتے گئے نے. سو یہ کافی ویسے ڈرون والا ڈاٹا تسی کہہ سکتے ہو تین مہینے دے وچ اگر جڑے ٹوٹل 500 انسیڈنٹ ہون تے تسی اندازہ لگا سکتے ہو قریب 160 دے قریب ایک مہینے دے وچ انسیڈنٹ جڑے نے وہ رپورٹ کیتے گئے نے. سو اس دے وچ فردر جڑی ڈیٹیل ہے او دے مطابق 231 گھراں دے وچ 24 اپارٹمنٹس تے 10 ریزیڈینشل گراج جڑے نے. سو 19 ریسٹورینٹ 1 فیکٹری 2 فارمیسی 8 سکولز تے 45 جڑے نے سٹور 6 کنسٹرکشن جڑیاں 6 کنسٹرکشن سائٹس 13 آفیسز 28 انسیڈنٹ جڑے نے وہ انہاں نوں لسٹ کیتا گیا ایز ادر. اس تو علاوہ 143 جڑے نے انوالڈ ایدے وچ ان آئیڈینٹیفائیڈ جڑے بزنسز نے. سو یہ کافی ساریاں جڑیاں خبراں تو ملدیاں رہندیاں نے روز کچھ نہ کچھ لیکن ڈیٹیل دے وچ پیل پولیس نے جڑی دی رپورٹ ہے وہ دتی ہے. سو اے جے اسی گل کریے سو کافی ساری جڑی انویسٹیگیشن ہے انہاں دے اوپر جڑی وہ چل رہی ہے. حالانکہ ادھے وچ کافی کچھ کیسز جڑے نے انہاں نوں ریزالو بھی کر لیا گیا لیکن 357 ہلے بھی جڑے آن گوئنگ نے تے 99 دے قریب جڑے نے انہاں نوں جڑا سالو وہ کر لیا گیا ہے. تے اس تو علاوہ 74 کیسز اس طرح دے نے جڑے ہلے انسالو دیکھ رہے نے. سو ادھے بارے جڑی گل بات ہے وہ آن والے پروگرام وچ اسی جڑا وہ جاری رکھاں گے. حالانکہ جڑے بریک انس ہوئے نے ادھے بارے جڑے ہور کچھ جڑی خبراں نے وہ تہاڈے نال جڑیاں وہ سانجیاں ہوندیاں رہندیاں نے. لیکن جدو اس طرح دا کوئی ڈیٹا جڑا وہ باہر ہوندا ہے پھر ایک وار اینی وڈی گنتی چ جڑے نمبر جڑے نے انہاں نوں سن کے تے کئی وار جڑا وہ ڈر ضرور جڑا وہ لوکاں دے منہ دے وچ بیٹھنا شروع ہو جاندا ہے. سو ادھے بارے جڑے پیل پولیس نے انہاں نے جڑے ساڈے ریزیڈنٹ نے انہاں نوں کچھ ایڈوائز بھی کیتا ہے کہ تسی اپنے گھراں دے آلے دوالے اتنے جڑے کس طرح دا جڑا سیف ماحول جڑا وہ رکھ سکدے ہو. کہ وہ کہندے نے کہ اپنے پراپرٹی دے آلے دوالے جڑے بہت سارے تھانوں پتا کہ درخت جا ہور ਕਾਫੀ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਕਿ ਲੁਕਿਆ ਜਾ ਸਕਦਾ ਸੋ ਉਹਨਾਂ ਨੂੰ ਕਹਿੰਦੇ ਅਗਰ ਝਾੜੀਆਂ ਵਗੈਰਾ ਨੇ ਤੇ ਉਹਨਾਂ ਨੂੰ ਵੀ ਤੁਸੀਂ ਜਿਹੜਾ ਉਹ ਕਲੀਨ ਕਰਕੇ ਰੱਖੋ ਤੇ ਆਪਣੀ ਜਿਹੜੇ ਵਿੰਡੋਜ਼ ਤੇ ਡੋਰਸ ਨੇ ਜਿਹੜੇ ਐਕਸੈਸੀਬਲ ਹੁੰਦੇ ਨੇ ਤੁਹਾਨੂੰ ਪਤਾ ਕਈ ਵਾਰ ਬੈਕਯਾਰਡ ਦੇ ਪਿੱਛੇ ਵੱਲ ਨੂੰ ਕੁਝ ਡੋਰ ਵੱਡੇ ਹੁੰਦੇ ਨੇ ਜਿਹੜੇ ਅਸੀਂ ਕਈ ਵਾਰ ਖੁੱਲੇ ਰਹਿਣ ਦਿੰਦੇ ਹਾਂ ਸੋ ਕਹਿੰਦੇ ਮੇਕ ਸ਼ੋਰ ਕਰੋ ਕਿ ਐਕਸੈਸੀਬਲ ਡੋਰ ਤੇ ਵਿੰਡੋ ਜਿਹੜੀ ਨੇ ਉਹਨਾਂ ਨੂੰ ਬੰਦ ਰੱਖੋ ਤੇ ਗਰਾਜ ਤੇ ਜਿਹੜੇ ਹੋਰ ਤੁਹਾਡੇ ਸਕਰੀਨ ਡੋਰਸ ਨੇ ਉਹ ਵੀ ਜਿਹੜੇ ਬੰਦ ਰੱਖੋ ਕਈ ਵਾਰ ਗਲਤੀ ਦੇ ਨਾਲ ਵੀ ਤੁਹਾਡੀ ਜੇਬ ਚੋਂ ਜਾ ਕੇ ਵਾਰ ਗੱਡੀ ਚੋਂ ਜਿਹੜਾ ਗਰਾਜ ਡੋਰ ਓਪਨ ਆ ਜਾਂਦਾ ਤੇ ਮੋਸਟਲੀ ਇੱਥੇ ਪਹਿਲਾਂ ਤੋਂ ਬਹੁਤਾ ਜ਼ਿਆਦਾ ਇਹਦੇ ਬਾਰੇ ਫਿਕਰਮੰਦੀ ਨਹੀਂ ਸੀ ਕੀਤੀ ਜਾਂਦੀ ਲੇਕਿਨ ਹੁਣ ਜਦੋਂ ਤੋਂ ਹਾਲਾਤ ਜਿਹੜੇ ਉਹ ਵਿਗੜ ਰਹੇ ਨੇ ਸੋ ਪੁਲਿਸ ਨੇ ਵੀ ਐਡਵਾਈਸ ਕਰਨਾ ਸ਼ੁਰੂ ਕੀਤਾ ਹੈ ਕਿ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਅਵੇਅਰ ਹੋ ਤੇ ਅਗਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤੇ ਜ਼ਰੂਰ ਆਪਣੇ ਗੁਆਂਢੀ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਸੋ ਉਹਨਾਂ ਨੂੰ ਇਨਫੋਰਮ ਕਰਕੇ ਜ਼ਰੂਰ ਜਾਓ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਕੋਈ ਸੈਕਿੰਡ ਲੌਕ ਜਿਹੜਾ ਹੈ ਮੇਨ ਡੋਰ ਦੇ ਉੱਪਰ ਲਗਾ ਸਕਦੇ ਹੋ ਜਾਂ ਸਲਾਈਡਿੰਗ ਡੋਰ ਦੇ ਉੱਪਰ ਤੇ ਉਸ ਨੂੰ ਵੀ ਜਿਹੜਾ ਉਹ ਤੁਸੀਂ ਲਗਵਾ ਕੇ ਰੱਖੋ ਸੋ ਇਹ ਪੁਲਿਸ ਨੇ ਐਡਵਾਈਸ ਕੀਤਾ ਹੈ ਸੋ ਅਗਰ ਜੇ ਸਾਡੇ ਇੰਸੀਡੈਂਟ ਨੇ ਇੱਥੇ ਜਿਹੜੇ ਵਧਣ ਜਿੰਨੇ ਵੀ ਵੱਧ ਰਹੇ ਨੇ ਸੋ ਉਹਦੇ ਬਾਰੇ ਅਗਰ ਤੁਸੀਂ ਵੀ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਪੀਲ ਪੁਲਿਸ ਦੀ ਵੈਬਸਾਈਟ ਦੇ ਉੱਪਰ ਵੀ ਜਾ ਸਕਦੇ ਹੋ ਹਾਲਾਂਕਿ ਕੁਛ ਨੋਟੇਬਲ ਜਿਹੜੇ ਬ੍ਰੇਕ ਇਨ ਐਂਟਰਸ ਹੋਏ ਨੇ ਸੋ ਲਾਸਟ ਜਿਹੜੇ ਚਾਰ ਮਹੀਨਿਆਂ ਦੇ ਵਿੱਚ ਉਹਦੇ ਵਿੱਚ ਪੁਲਿਸ ਨੇ ਜਿਹੜਾ ਦੱਸਿਆ ਹੈ ਕਿਡਨੈਪਿੰਗ ਦੇ ਚਾਰ ਜਿਹੜੇ ਨੇ ਉਹ ਕੁਛ ਜਿਹੜੇ ਬ੍ਰੈਂਪਟਨ ਨੇ ਰੈਜੀਡੈਂਟਸ ਨੇ ਇੱਥੋਂ ਦੇ ਬ੍ਰੈਂਪਟਨ ਤੋਂ ਜਿਹੜੇ ਸਸਪੈਕਟ ਨੇ ਸੋ ਉਹਨਾਂ ਦੇ ਖਿਲਾਫ ਲਗਾਏ ਗਏ ਨੇ ਇਹਦੇ ਵਿੱਚ ਸੱਤ ਜਿਹੜੇ ਨੇ ਜਿਹੜੇ ਇੱਥੇ ਬ੍ਰੇਕ ਇਨ ਹੋਏ ਨੇ ਸੱਤ ਟੋਰਾਂਟੋ ਮੈਨ ਜਿਹੜੇ ਨੇ ਟੋਰਾਂਟੋ ਤੋਂ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਕੋਈ 80 ਦੇ ਕਰੀਬ ਜਿਹੜੀਆਂ ਚੋਰੀ ਦੀਆਂ ਕਾਰਾਂ ਜਿਹੜੀਆਂ ਨੇ ਉਹ ਵੀ ਪੁਲਿਸ ਨੇ ਜਿਹੜੀਆਂ ਉਹ ਟਾਰਗੇਟ ਜਿਹੜੀਆਂ ਉਹ ਕੀਤੀਆਂ ਨੇ ਉਹਨਾਂ ਨੂੰ ਲੱਭ ਲਿਆ ਗਿਆ ਹੈ ਇਸ ਤੋਂ ਇਲਾਵਾ ਜਿਹੜੇ ਟੋਟਲ 31 ਜਿਹੜੇ ਨੇ ਸਸਪੈਕਟ ਨੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਹੈ ਸੋ ਇਹ ਕਾਫੀ ਅਹਿਮ ਖਬਰ ਹੈ ਕੁਆਟਰਲੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਪੁਲਿਸ ਦੁਆਰਾ ਜਿਹੜੀ ਉਹ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਪ੍ਰੋਟੈਸਟ ਜਿਹੜਾ ਹੈ ਉਹ ਇੱਕ ਮੰਦਰ ਦੇ ਬਾਹਰ ਜਿਹੜਾ ਉਹ ਆਰਗਨਾਈਜ਼ ਕੀਤਾ ਗਿਆ ਹਾਲਾਂਕਿ ਇਹ ਪਲਾਨਡ ਪ੍ਰੋਟੈਸਟ ਸੀ ਤੇ ਇਹ ਐਤਵਾਰ ਵਾਲੇ ਦਿਨ ਜਿਹੜਾ ਉਹ ਤ੍ਰਿਵੇਣੀ ਮੰਦਰ ਦੇ ਬਾਹਰ ਜਿਹੜਾ ਹੈ ਉੱਥੇ ਆਰਗਨਾਈਜ਼ ਕੀਤਾ ਗਿਆ ਤੇ ਇਹਦੇ ਨਾਲ ਹਾਲਾਂਕਿ ਕੋਈ ਅਣਸੁਖਾਵੀ ਘਟਨਾ ਇਸ ਤੋਂ ਬਾਅਦ ਨਹੀਂ ਵਾਪਰੀ ਲੇਕਿਨ ਜਿਸ ਤਰੀਕੇ ਦੇ ਨਾਲ ਜਿਹੜੇ ਇਹ ਪ੍ਰੋਟੈਸਟ ਨੇ ਇਹ ਖਾਸ ਕਰ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੇ ਉਹ ਕੀਤੇ ਜਾ ਰਹੇ ਨੇ ਇਥੋਂ ਜ਼ਰੂਰ ਲੱਗ ਰਿਹਾ ਹੈ ਕਿ ਕੁਛ ਨਾ ਕੁਛ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਸੋ ਪ੍ਰੋਟੈਸਟ ਬੇਸ਼ੱਕ ਜਿਹੜੇ ਰੈਜੀਡੈਂਟਸ ਨੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦਾ ਰਾਈਟ ਬਣਦਾ ਹੈ ਪਰ ਇਸ ਰਾਈਟ ਨੂੰ ਤੁਸੀਂ ਕਿਹਦੇ ਮਕਸਦ ਲਈ ਯੂਜ਼ ਕਰ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਅਹਿਮ ਜਿਹੜਾ ਸਵਾਲ ਉਹ ਬਣ ਜਾਂਦਾ ਹੈ ਸੋ ਪੁਲਿਸ ਨੇ ਹਾਲਾਂ ਕੋਈ ਇਹਦੇ ਬਾਰੇ ਕੋਈ ਬਹੁਤਾ ਕੋਈ ਸਪੈਸੀਫਾਈ ਨਹੀਂ ਕੀਤਾ ਕਿ ਕਿੰਨਾ ਚਿਰ ਇਹ ਜਿਹੜਾ ਪ੍ਰੋਟੈਸਟ ਹੈ ਇਹ ਚੱਲਿਆ ਤੇ ਇਹਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਉਹ ਮਿਲ ਰਹੀਆਂ ਨੇ ਹਾਲਾਂਕਿ ਆਫੀਸਰਸ ਨੇ ਕੁਛ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਐਕਸ ਹੈ ਸੋ ਉਹਦੇ ਉੱਪਰ ਜਿਹੜਾ ਕੁਛ ਟਵੀਟ ਕੀਤਾ ਇਹਦੇ ਬਾਰੇ ਤੇ ਉੱਥੇ ਜਿਹੜੀ ਲਾ ਇਨਫੋਰਸਮੈਂਟ ਜਿਹੜੀਆਂ ਉਹ ਵੀ ਪ੍ਰੈਜੈਂਟ ਰਹੀਆਂ ਤੇ ਉਸ ਸਾਰੀ ਜਿਹੜੀ ਪ੍ਰੋਟੈਸਟ ਹੈ ਇਸ ਨੂੰ ਜਿਹੜਾ ਮੋਨੀਟਰ ਕਰਨ ਲਈ ਤੇ ਜਿਹੜੀ ਉੱਥੇ ਲੋਕ ਇਕੱਠੇ ਹੋਏ ਉਹਨਾਂ ਨੂੰ ਅਸਿਸਟ ਕਰਨ ਦੇ ਲਈ ਸੋ ਬਹੁਤੀ ਜ਼ਿਆਦਾ ਡਿਟੇਲ ਜਿਹੜੀ ਹੈ ਇਹਦੇ ਬਾਰੇ ਬੇਸ਼ੱਕ ਜਿਹੜੇ ਉਹ ਜਾਰੀ ਨਹੀਂ ਕੀਤੀ ਗਈ ਲੇਕਿਨ ਜਿਸ ਤਰ੍ਹਾਂ ਅਕਸਰ ਅਸੀਂ ਇੰਡੀਆ ਦੇ ਜਿਹੜੇ ਪੋਲੀਟੀਸ਼ੀਅਨ ਨੇ ਖਾਸ ਕਰ ਪੰਜਾਬ ਦੇ ਉਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ ਉਸੇ ਤਰ੍ਹਾਂ ਹੀ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਪ੍ਰੋਟੈਸਟ ਨੇ ਕਿਤੇ ਨਾ ਕਿਤੇ ਜੋ ਇਹ ਘਟਨਾਵਾਂ ਨੇ ਉਸ ਲੜੀ ਦੇ ਵੱਲ ਸਾਨੂੰ ਅੱਗੇ ਵਧਾ ਰਹੀਆਂ ਨੇ ਕਿ ਅਸੀਂ ਕੈਨੇਡਾ ਨੂੰ ਵੀ ਜਿਹੜਾ ਉਹ ਭਾਰਤ ਜਾਂ ਪੰਜਾਬ ਜਿਹੜਾ ਹੈ ਉਹ ਬਣਾ ਕੇ ਛੱਡਾ ਕੇ ਸੋ ਬਹੁਤ ਸਾਰੇ ਲੋਕ ਜਦੋਂ ਕੈਨੇਡਾ ਇਮੀਗ੍ਰੇਟ ਕਰਦੇ ਨੇ ਤੇ ਬੜੇ ਸਾਰੇ ਸੁਪਨੇ ਤੇ ਉਹਨਾਂ ਦੇ ਹੁੰਦੇ ਹੀ ਨੇ ਕਿ ਫਾਈਨੈਂਸ਼ਲੀ ਉਹ ਉੱਥੇ ਇੱਕ ਪੀਸਫੁਲ ਲਾਈਫ ਜਿਹੜੀ ਉਹ ਜ਼ਿੰਦਗੀ ਜੀਣਗੇ ਲੇਕਿਨ ਇੱਥੇ ਆਉਣ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਸੋ ਮੈਨੂੰ ਲੱਗਦਾ ਜਿੱਥੇ ਇੰਡੀਆ ਦੇ ਵਿੱਚ ਇਹ ਘਟਨਾਵਾਂ ਦੀ ਕਾਫੀ ਕਮੀ ਆ ਰਹੀ ਹੈ। ਉੱਥੇ ਕੈਨੇਡਾ ਦੇ ਵਿੱਚ ਇਹਨਾਂ ਦਾ ਵਧਣਾ ਵਾਕਿਆ ਹੀ ਸੱਚਮੁੱਚ ਹੀ ਫਿਕਰਮੰਦੀ ਵਾਲੀ ਗੱਲ ਜਿਹੜੀ ਉਹ ਬਣਦਾ ਜਾ ਰਿਹਾ, ਕਿਉਂਕਿ ਚਾਹੇ ਕਿਸੇ ਦੀ ਕੋਈ ਵੀ ਆਈਡੀਓਲੋਜੀ ਹੋਵੇ, ਕੋਈ ਕਿਸੇ ਦੀ ਕੋਈ ਵੀ ਆਈਡੀਓਲੋਜੀ ਦੇ ਕਾਰਨ ਕੋਈ ਵੀ ਸੋਚ ਰੱਖਦਾ ਹੋਵੇ, ਲੇਕਿਨ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਖਾਸਕਰ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੇ ਪ੍ਰੋਟੈਸਟ ਨੇ, ਇਹਨਾਂ ਨੂੰ ਕੋਈ ਵੀ ਐਪਰੀਸ਼ੀਏਟ ਉਹ ਨਹੀਂ ਕਰੇਗਾ। ਸੋ ਨਾ ਹੀ ਸ਼ਾਇਦ ਸਾਨੂੰ ਇਹ ਕਰਨਾ ਚਾਹੀਦਾ ਹੈ। ਸੋ ਇਹਦੇ ਪਿੱਛੇ ਕੀ ਕਾਰਨ ਨੇ, ਇਹ ਬੜੀ ਹੀ ਇੱਕ ਸੈਂਸਿਟਿਵ ਤੁਸੀਂ ਕਹਿ ਸਕਦੇ ਹੋ ਕਿ ਡਿਸਕਸ਼ਨ ਜਿਹੜੀ ਉਹ ਹੋਣੀ ਚਾਹੀਦੀ ਹੈ, ਇਹਦੇ ਉੱਪਰ ਬੜੇ ਹੀ ਜਿਹੜੇ ਸੁਲਝੇ ਹੋਏ ਲੋਕ ਨੇ ਉਹਨਾਂ ਨੂੰ ਬੈਠਣਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਸੇ ਤਰ੍ਹਾਂ ਹੀ ਇਹ ਜਾਰੀ ਰਹਿੰਦੀਆਂ ਨੇ ਤੇ ਇਹਦੇ ਜਿਹੜੇ ਨਤੀਜੇ ਨੇ ਉਹ ਕਮਿਊਨਿਟੀ ਵਾਸਤੇ ਤੇ ਸਾਡੇ ਵਾਸਤੇ ਜਿਹੜੇ ਜਿਨ੍ਹਾਂ ਚੀਜ਼ਾਂ ਤੋਂ ਦੁਖੀ ਹੋ ਕੇ ਇੱਥੇ ਕੈਨੇਡਾ ਦੇ ਵਿੱਚ ਪ੍ਰਵਾਸ ਇਮੀਗ੍ਰੇਟ ਅਸੀਂ ਕੀਤਾ ਹੈ, ਸੋ ਉਹਨਾਂ ਚੀਜ਼ਾਂ ਨੂੰ ਸ਼ਾਇਦ ਤੁਸੀਂ ਇਹ ਕਹਿ ਸਕਦੇ ਹੋ ਕਿ ਜਗ੍ਹਾ ਬਦਲਣ ਦੇ ਨਾਲ ਸ਼ਾਇਦ ਸੋਚ ਜਿਹੜੀ ਹੈ ਉਹ ਹਲੇ ਨਹੀਂ ਬਦਲੀ ਹੈ। ਸੋ ਇਹ ਬੜੇ ਹੀ ਸੈਂਸਿਟਿਵ ਇਸ਼ੂ ਨੇ, ਸੋ ਇਹਨਾਂ ਦੇ ਉੱਪਰ ਗੱਲਬਾਤ ਬੜੀ ਧਿਆਨ ਦੇ ਨਾਲ ਕਰਨੀ ਪੈਂਦੀ ਹੈ। ਲੇਕਿਨ ਕਿਸੇ ਦੀ ਕੋਈ ਵੀ ਆਈਡੀਓਲੋਜੀ ਹੋਵੇ, ਕੋਈ ਅਲੱਗ ਮੁਲਕ ਚਾਹੁੰਦਾ ਹੋਵੇ, ਕਿਸੇ ਨੂੰ ਕਿਸੇ ਦੂਸਰੇ ਧਰਮ ਦੇ ਨਾਲ ਸਤਿਕਾਰ ਦੂਸਰੇ ਧਰਮ ਦੇ ਬਾਰੇ ਨਾ ਵੀ ਹੋਵੇ, ਲੇਕਿਨ ਕਿਸੇ ਦੇ ਧਾਰਮਿਕ ਸਥਾਨ ਦੇ ਬਾਹਰ ਜਿਹੜਾ ਪ੍ਰੋਟੈਸਟ ਹੈ ਇਹ ਨਹੀਂ ਹੋਣਾ ਚਾਹੀਦਾ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਅਗਲੇ ਚੱਲ ਕੇ ਵੀ ਕਰਾਂਗੇ। ਸੋ ਤੁਹਾਡੇ ਇਸ ਦੇ ਬਾਰੇ ਕੋਈ ਵਿਚਾਰ ਹੋਣ, ਤੁਸੀਂ ਕੀ ਸੋਚਦੇ ਹੋ ਤੇ ਤੁਸੀਂ ਇਹਦੇ ਬਾਰੇ ਆਪਣੀ ਰਾਏ ਜਿਹੜੀ ਉਹ ਆਖ ਸਕਦੇ ਹੋ 416-620-1778 416-620-1778 ਸਟੂਡੀਓ ਦੇ ਨੰਬਰ ਨੇ। ਸੋ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ। ਇਸ ਤੋਂ ਇਲਾਵਾ ਇਕ ਹੋਰ ਜਿਹੜੀ ਅਹਿਮ ਨਿਊਜ਼ ਹੈ ਜਿਹਦੇ ਬਾਰੇ ਜਿਹੜੀ ਗੱਲਬਾਤ ਜਿਹੜੀ ਹੋ ਰਹੀ ਹੈ, ਇੱਕ ਸਕੂਲ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜੀ ਗੋਲੀਬਾਰੀ ਦੀ ਘਟਨਾ ਜਿਹੜੀ ਉਹ ਹੋਈ ਸੀ। ਸੋ ਇਹ ਵੀ ਨਿਊਜ਼ ਜਿਹੜੀ ਹੈ ਇਹ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣੀ ਰਹੀ। ਸੋ ਲੇਟ ਨਾਈਟ ਇਹ ਸ਼ੂਟਿੰਗ ਹੋਈ ਸੀ, ਸੋ ਦੋ ਲੋਕਾਂ ਦੀ ਜਿਹੜੀ ਮੌਤ ਹੈ ਉਹ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਹੋ ਚੁੱਕੀ ਹੈ। ਸੋ ਪੁਲਿਸ ਨੇ ਇਹਦੇ ਬਾਰੇ ਵੀ ਜਿਹੜੀ ਥੋੜੀ ਜੀ ਅਪਡੇਟ ਦਿੱਤੀ ਹੈ। ਇਨਵੈਸਟੀਗੇਸ਼ਨ ਬੇਸ਼ੱਕ ਜਾਰੀ ਹੈ, ਲੇਕਿਨ ਇਹਦੇ ਬਾਰੇ ਹਲੇ ਕੋਈ ਬਹੁਤੀ ਡਿਟੇਲ ਜਿਹੜੀ ਉਹ ਸਾਹਮਣੇ ਨਹੀਂ ਆਈ। ਸੋ ਇਹਦੇ ਵਿੱਚ ਇੱਕ ਜਿਹੜਾ ਜਿਸ ਦੀ ਡੈਥ ਹੋਈ ਹੈ ਉਸਦੀ ਏਜ ਜਿਹੜੀ ਸਿਰਫ ਤੇ ਸਿਰਫ 20 ਸਾਲ ਦੇ ਕਰੀਬ ਜਿਹੜੀ ਉਹ ਦੱਸੀ ਜਾ ਰਹੀ ਹੈ। ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਅਗੇਨ ਜੋ ਘਟਨਾਵਾਂ ਸਿਲਸਿਲੇਵਾਰ ਇੱਥੇ ਵਾਪਰ ਰਹੀਆਂ ਨੇ, ਸੋ ਉਹਦੇ ਵਿੱਚ ਇੱਕ ਘਟਨਾ ਜਿਹੜੀ ਜਿਹਦੇ ਬਾਰੇ ਮੈਂ ਗੱਲ ਕਰ ਰਿਹਾ। ਸੋ ਇਹ ਇੱਕ ਅਣਸੁਖਾਵੀ ਘਟਨਾ ਤੁਸੀਂ ਕਹਿ ਸਕਦੇ ਹੋ ਕਿ ਦੋ ਲੋਕਾਂ ਨੇ ਆਪਣੀ ਜਾਨ ਜਿਹੜੀ ਉਹ ਗਵਾ ਲਈ ਹੈ। ਸੋ ਸਿਟੀ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਨੇ, ਚਾਹੇ ਉਹ ਕ੍ਰਾਈਮ ਨੂੰ ਲੈ ਕੇ, ਐਕਸਟੋਰਸ਼ਨ ਨੂੰ ਲੈ ਕੇ ਜਾਂ ਹੋਰ ਜਿੰਨੀਆਂ ਵੀ ਸਾਰੀਆਂ ਘਟਨਾਵਾਂ ਹੁੰਦੀਆਂ ਨੇ, ਸੋ ਇਹਦੇ ਵਿੱਚ ਪੁਲਿਸ ਹਮੇਸ਼ਾ ਜਿਹੜੀ ਉਹ ਭਾਲ ਕਰਦੀ ਹੈ ਕਿਸੇ ਨਾ ਕਿਸੇ ਕਲੂ ਦੀ। ਸੋ ਤੁਹਾਡੇ ਕੋਲ ਅਗਰ ਕੋਈ ਕਿਸੇ ਵੀ ਕਿਸਮ ਦੀ ਕੋਈ ਇਨਫੋਰਮੇਸ਼ਨ ਮੌਜੂਦ ਹੋਵੇ ਤਾਂ ਤੁਸੀਂ ਉਹਨਾਂ ਦਾ ਜਿਹੜਾ ਕ੍ਰਾਈਮ ਸਟੋਪਰ ਦਾ ਨੰਬਰ ਹੈ ਉਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਤੇ ਜਿਹੜੀ ਜਾਣਕਾਰੀ ਉਹ ਦੇ ਸਕਦੇ ਹੋ। ਸੋ ਇਹ ਬੜਾ ਜ਼ਰੂਰੀ ਹੈ ਸਾਡੀ ਜਿਹੜੀ ਨੇਬਰਹੁੱਡ ਦੇ ਵਿੱਚ ਅਗਰ ਕੁਝ ਚੱਲ ਰਿਹਾ, ਸੋ ਉਹਦੇ ਬਾਰੇ ਜਾਣਕਾਰੀ ਦੇਣੀ ਪੁਲਿਸ ਨੂੰ ਇਹ ਬੜੀ ਜ਼ਰੂਰੀ ਹੈ। ਅਗਰ ਤੁਸੀਂ ਕਿਸੇ ਵੀ ਵਿਸ਼ੇ ਦੇ ਉੱਪਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਤੁਸੀਂ ਆਪਣਾ ਨਾਮ, ਆਪਣੀ ਆਈਡੈਂਟੀ ਜਿਹੜੀ ਹੈ ਉਸ ਨੂੰ ਲੁਕਾ ਕੇ ਵੀ ਜਿਹੜਾ ਉਹ ਪੁਲਿਸ ਦੀ ਮਦਦ ਜਿਹੜੀ ਉਹ ਕਰ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਲੇ ਦੁਆਲੇ ਜਿਹੜੀ ਉਹ ਸ਼ਾਂਤੀ ਬਣੀ ਰਹੇ, ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਜਿਹੜੇ ਜਿਹੜੇ ਰੈਜੀਡੈਂਟਸ ਨੇ ਉਹਨਾਂ ਨੂੰ ਖੁੱਲ੍ਹ ਕੇ ਥੋੜਾ ਜਿਹਾ ਬਾਹਰ ਆਉਣਾ ਪਏਗਾ, ਤੇ ਜੋ ਵੀ ਤੁਹਾਡੇ ਆਲੇ ਦੁਆਲੇ ਕੋਈ ਸਸਪੀਸ਼ੀਅਸ ਐਕਟੀਵਿਟੀ ਅਗਰ ਤੁਸੀਂ ਦੇਖਦੇ ਹੋ ਤਾਂ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਨੂੰ ਤੁਸੀਂ ਉਹ ਜ਼ਰੂਰ ਪਹੁੰਚਾਓ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਉੱਪਰ ਜਿਹੜੀ ਗੱਲਬਾਤ ਅਸੀਂ ਜਿਹੜੀ ਹੋਰ ਜਾਰੀ ਰੱਖਾਂਗੇ। ਸੋ ਇੱਕ ਅਹਿਮ ਜਿਹੜੀ ਗੱਲਬਾਤ ਹੈ ਉਹ ਇਹ ਵੀ ਹੋ ਰਹੀ ਹੈ ਕਿ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਕਿ ਐਮਰਜੈਂਸੀ ਜਿਹੜੇ ਸਾਡੇ ਰੂਮਸ ਨੇ, ਐਮਰਜੈਂਸੀਜ਼ ਨੇ ਹੋਸਪਿਟਲ ਦੇ ਵਿੱਚ, ਸੋ ਉੱਥੇ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਜਿਹੜੇ ਨੇ ਉਹ ਵਿਜ਼ਿਟ ਤੇ ਕਰਦੇ ਨੇ, ਲੇਕਿਨ ਜਿਸ ਤਰ੍ਹਾਂ ਕਿ ਐਮਰਜੈਂਸੀਜ਼ ਦੇ ਵਿੱਚ ਕਾਫੀ ਸਟ੍ਰੇਨ, ਕਾਫੀ ਉਹਨਾਂ ਦੇ ਉੱਪਰ ਪ੍ਰੈਸ਼ਰ ਹੈ, ਉਹ ਸਾਰਿਆਂ ਨੂੰ ਟ੍ਰੀਟ ਜਿਹੜਾ ਉਹ ਨਹੀਂ ਕਰ ਪਾ ਰਹੇ। ਸੋ ਐਮਰਜੈਂਸੀ ਵਿਜ਼ਿਟ ਜਿਹੜੀ ਹੈ ਉਹ ਜਦੋਂ ਵੀ ਕੋਈ ਇਨਸਾਨ ਕਰਦਾ ਹੈ, ਜਦੋਂ ਵੀ ਕੋਈ ਐਮਰਜੈਂਸੀ ਚ ਹੁੰਦਾ ਹੈ, ਉਸ ਵੇਲੇ ਹੀ ਉਸਨੂੰ ਐਮਰਜੈਂਸੀ ਦੇ ਵਿੱਚ ਜਾ ਕੇ ਤੇ ਆਪਣਾ ਇਲਾਜ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਜਿਸ ਤਰ੍ਹਾਂ ਐਮਰਜੈਂਸੀ ਡਿਪਾਰਟਮੈਂਟ ਦੇ ਉੱਪਰ ਜਿਹੜੀ ਪ੍ਰੈਸ਼ਰ ਵੱਧ ਰਿਹਾ ਹੈ, ਲੋਕਾਂ ਦੀ ਜਿਹੜੀ ਕਹਿ ਲਓ ਕਿ ਉੱਥੇ ਆਮਦ ਹੈ ਉਹ ਜ਼ਿਆਦਾ ਹੋ ਰਹੀ ਹੈ, ਸੋ ਹੌਸਪੀਟਲ ਦੇ ਜਿਹੜੇ ਸਟਾਫ ਨੇ ਉਹਨਾਂ ਨੂੰ ਬੜੀ ਮੁਸ਼ਕਤ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ। ਸੋ ਇਹਦੇ ਬਾਰੇ ਮਾਈਕਲ ਮੈਕਲਾਰਨ ਹੌਸਪੀਟਲ ਉਹਨਾਂ ਨੇ ਇਹ ਖਬਰ ਜਿਹੜੀ ਦਿੱਤੀ ਹੈ ਕਿ ਐਮਰਜੈਂਸੀ ਡਿਪਾਰਟਮੈਂਟ ਦੀ ਜਿਹੜੀਆਂ ਵਿਜ਼ਿਟਸ ਨੇ ਉਹ 31% ਜਿਹੜੀਆਂ ਨੇ ਉਹ ਪਿਛਲੇ ਸਾਲਾਂ ਦੇ ਨਾਲੋਂ ਜਿਹੜੀਆਂ ਉਹ ਵੱਧ ਗਈਆਂ ਨੇ, ਤੇ ਜਾਂ ਤੁਸੀਂ ਕਹਿ ਸਕਦੇ ਹੋ ਪਿਛਲੇ 5 ਸਾਲਾਂ ਦੀ ਜਿਹੜੀ ਐਵਰੇਜ ਹੈ ਉਹਦੇ ਨਾਲ ਕੰਪੇਅਰ ਕਰੀਏ ਤੇ ਹੁਣ ਜਿਹੜੀਆਂ ਵਿਜ਼ਿਟ ਨੇ ਉਹ 31% ਜ਼ਿਆਦਾ ਨੇ। ਸੋ ਇਹਦੇ ਵਿੱਚ ਜਿਹੜਾ ਪੀਡੀਏਟ੍ਰਿਕ ਕੇਸਿਸ ਨੇ ਉਹਨਾਂ ਦੇ ਵਿੱਚ ਕਾਫੀ ਵੱਡਾ ਜੰਪ ਹੈ, 76% ਜੰਪ ਜਿਹੜਾ ਉਹ ਪੀਡੀਏਟ੍ਰਿਕ ਕੇਸਾਂ ਦੇ ਵਿੱਚ ਹੈ। ਸੋ ਇਸ ਦੇ ਕਾਰਨ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਾਫੀ ਜਿਹੜੀ ਉਹ ਜਿਹੜੀ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਤੁਸੀਂ ਇਸ ਖਬਰ ਦੇ ਵਿੱਚ ਤੁਸੀਂ ਦੇਖੋ ਕਿ ਇਸ ਖਬਰ ਦੇ ਮੁਤਾਬਕ ਅਗਰ 300-150 ਪੇਸ਼ੈਂਟ ਜਿਹੜੇ ਨੇ ਉਹ ਦੇਖ ਪਾ ਰਹੇ ਨੇ, ਹਾਲਾਂਕਿ ਉੱਥੇ ਜਿਹੜੇ ਨੇ ਉਹ ਉਹਨਾਂ ਨੂੰ ਪਹਿਲਾਂ 150 ਪੇਸ਼ੈਂਟ ਦੀ ਬਜਾਏ 300 ਪੇਸ਼ੈਂਟ ਦਿੱਲੀ ਦੇ ਜਿਹੜੇ ਨੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਜਾ ਕੇ ਟ੍ਰੀਟ ਕੀਤਾ ਜਾ ਰਿਹਾ ਤੇ ਐਮਰਜੈਂਸੀ ਦੇ ਜਿਹੜੇ ਉੱਥੋਂ ਦੇ ਡਾਕਟਰ ਤੇ ਜਿਹੜੇ ਉੱਥੋਂ ਦੇ ਨਰਸਿਸ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਹੌਸਪੀਟਲ ਹੈ ਇਹ ਓਰਿਜਿਨਲੀ ਕਹਿੰਦੇ 150 ਮੈਕਸੀਮਮ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਦੇਣ ਦੇ ਵਿੱਚ ਦੇਖ ਸਕਦੇ ਨੇ, ਲੇਕਿਨ ਹੁਣ ਉਹਨਾਂ ਨੇ ਕਿਹਾ ਹੈ ਕਿ ਘੱਟੋ ਘੱਟ ਉਹਨਾਂ ਨੂੰ 300 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਉਹ ਦੇਖਣੇ ਪੈ ਰਹੇ ਨੇ। ਸੋ ਇਹ ਬੜਾ ਵੱਡਾ ਸਰਜ ਹੈ, ਚਾਹੇ ਤੁਸੀਂ ਇਸ ਨੂੰ ਪਾਪੂਲੇਸ਼ਨ ਗਰੋਥ ਕਰਕੇ ਕਹਿ ਲਓ ਜਾਂ ਜਦੋਂ ਵੀ ਕਈ ਵਾਰ ਜਿਹੜਾ ਉਹ ਵੈਦਰ ਜਦੋਂ ਚੇਂਜ ਹੁੰਦਾ ਹੈ ਉਦੋਂ ਵੀ ਕਾਫੀ ਫਲਕਚੁਏਸ਼ਨ ਜਿਹੜੀ ਉਹ ਹੁੰਦੀ ਹੈ, ਲੇਕਿਨ ਇਹਦੇ ਬਾਵਜੂਦ ਜਿਹੜੇ ਸਾਡੇ ਐਮਰਜੈਂਸੀ ਡਿਪਾਰਟਮੈਂਟ ਨੇ ਹੌਸਪੀਟਲ ਦੇ ਉਹ ਮੈਨੇਜ ਕਰ ਲੈਂਦੇ ਨੇ। ਲੇਕਿਨ ਹੁਣ ਹੌਸਪੀਟਲਸ ਨੇ ਹੁਣ ਤਾਂ ਨਹੀਂ ਕਹਿ ਸਕਦੇ, ਕਾਫੀ ਸਮੇਂ ਤੋਂ ਇਸ ਦੇ ਬਾਰੇ ਜਿਹੜਾ ਆਪਣੇ ਕੰਸਰਨ ਨੇ ਜਿਹੜੇ ਉਹ ਜ਼ਾਹਰ ਕਰਨੇ ਸ਼ੁਰੂ ਕਰ ਦਿੱਤੇ ਨੇ, ਤੇ ਹੁਣ ਜਿਹੜੇ ਇਸ ਹੌਸਪੀਟਲ ਨੇ ਜਿਹੜਾ ਕਿ ਟੋਰਾਂਟੋ ਦੇ ਈਸਟ ਐਂਡ ਦੇ ਉੱਪਰ ਲੋਕੇਟਡ ਹੈ, ਸੋ ਉਹਨਾਂ ਨੇ ਕਿਹਾ ਹੈ ਕਿ 150 ਦੀ ਬਜਾਏ 300 ਦੇ ਕਰੀਬ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਟ੍ਰੀਟ ਕਰਨਾ ਪੈ ਰਿਹਾ ਹੈ ਤੇ ਲਿਮਿਟ ਜਿਹੜੀ ਹੈ ਉਹ ਮੈਕਸੀਮਮ ਉਹ 150 ਪੇਸ਼ੈਂਟ ਦੀ ਹੈ। ਸੋ ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਜਿਹੜਾ ਉਹ ਸਟ੍ਰੇਨ ਹੈ ਉਹ ਜਿਹੜਾ ਉਹ ਪੈ ਰਿਹਾ ਹੈ ਹੌਸਪੀਟਲ ਦੇ ਉੱਪਰ। ਪਬਲਿਕ ਪਾਲਿਸੀ ਜਿਹੜੀ ਹੈ ਇੱਕ ਡਾਟਾ ਉਹਨਾਂ ਨੇ ਰਿਲੀਜ਼ ਕੀਤਾ ਹੈ ਜਿੱਥੋਂ ਕਿ ਪਤਾ ਲੱਗਿਆ ਹੈ ਕਿ ਕਰੀਬ 3 ਲੱਖ ਦੇ ਕਰੀਬ ਓਨਟਾਰੀਅਨ ਜਿਹੜੇ ਨੇ ਉਹਨਾਂ ਨੇ ਐਮਰਜੈਂਸੀ ਰੂਮ ਜਿਹੜਾ ਹੈ ਉਹ ਬਿਨਾਂ ਟ੍ਰੀਟਮੈਂਟ ਲਏ ਹੀ ਜਿਹੜਾ ਲਾਸਟ ਪਿਛਲੇ ਸਾਲ ਦੇ ਵਿੱਚ ਜਿਹੜਾ ਉਹ ਛੱਡ ਦਿੱਤਾ। ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਇਲਾਜ ਕਰਾਉਣ ਜਾਂਦਾ ਹੈ ਜਦੋਂ ਉਹ ਦੇਖਦਾ ਕਿ ਉੱਥੇ ਬਹੁਤ ਭੀੜ ਹੈ ਤੇ ਉਹਦਾ ਇਲਾਜ ਨਹੀਂ ਹੋਏਗਾ, ਸੋ ਬਜਾਏ ਉਹ ਆਪਣਾ ਇਲਾਜ ਕਰਾਵੇ, ਸੋ ਉਹ ਇਸੇ ਤਰੀਕੇ ਦੇ ਨਾਲ ਹੀ ਬਿਨਾਂ ਇਲਾਜ ਕਰਾਇਆ ਹੀ ਜਿਹੜਾ ਹੌਸਪੀਟਲ ਨੂੰ ਉਹ ਛੱਡ ਦਿੰਦੇ ਨੇ। ਸੋ ਇਹ ਬੜੀ ਇੱਕ ਫਿਕਰਮੰਦੀ ਵਾਲੀ ਗੱਲ ਹੈ। ਸੋ ਇਹਦੇ ਬਾਰੇ ਕੁਛ ਕੁ ਸਾਡੇ ਜਿਹੜੇ ਕਾਲਰ ਨੇ ਉਹਨਾਂ ਦੇ ਵੀ ਕੰਸਰਨ ਨੇ, ਸੋ ਸਾਡੇ ਨਾਲ ਇੱਕ ਕਾਲਰ ਵੀ ਨੇ, ਸੋ ਉਹਨਾਂ ਦਾ ਕੰਸਰਨ ਵੀ ਇਹਦੇ ਬਾਰੇ ਸੁਣ ਲੈਂਦੇ। ਜੀ ਵੈਲਕਮ ਸਰ, ਡਿਸਕਸ਼ਨ ਟੇਬਲ।
ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ।
ਮੇਰਾ ਅਸਲ ਮੇ ਜੋ ਮਾਨਨਾ ਹੈ ਉਹ ਇਹ ਹੈ ਕਿ ਜੋ ਹਮਾਰੇ ਯਹਾਂ ਐਮਰਜੈਂਸੀ ਡਿਪਾਰਟਮੈਂਟ ਹੈ ਇਹ ਅਸਲ ਮੇ ਜੋ ਹਮਾਰੀ ਜੋ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਡੇ ਬਾਈ ਡੇ ਉਸ ਐਤਬਾਰ ਸੇ ਇਜ਼ ਏ ਵੈਰੀ ਵੈਰੀ ਟਾਈਟ ਹੈ ਔਰ ਇਹ ਜੋ ਹੈ ਇਸਕੋ ਐਕਸਪੈਂਡ ਕਰਨਾ ਚਾਹੀਏ। ਡਾਕਟਰਸ ਹੋਣੇ ਚਾਹੀਏ, ਪ੍ਰੋਪਰ ਸਟਾਫ ਹੋਣਾ ਚਾਹੀਏ। ਬਾਹਰ ਜਗ੍ਹਾ ਪਰ ਤੋ ਸਟਾਫ ਆਤਾ ਹੀ ਨਹੀਂ ਹੈ, ਈਵਨ ਰਜਿਸਟ੍ਰੇਸ਼ਨ ਟਾਈਮ ਪਰ ਆਦਮੀ ਕੋ ਤਕਰੀਬਨ 20-25 ਮਿੰਟ ਵੇਟ ਕਰਨਾ ਪੜਤਾ ਹੈ। ਤੋ ਮੇਰਾ ਕੰਸਰਨ ਇਹ ਹੈ ਕਿ ਭਾਈ ਹਮੇ ਆਪਣੀ ਕੰਡੀਸ਼ਨ ਕੋ ਅੱਛਾ ਕਰਨਾ ਚਾਹੀਏ, ਬਿਹਤਰ ਕਰਨਾ ਚਾਹੀਏ, ਕਿਉਂਕਿ ਜਿਤਨਾ ਹਮ ਟੈਕਸ ਯਹਾਂ ਪਰ ਦੇਤੇ ਉਸ ਐਤਬਾਰ ਸੇ ਹਮੇ ਵੋ ਫੈਸਿਲਿਟੇਟ ਨਹੀਂ ਕਰ ਪਾ ਰਹੇ।
ਨਹੀਂ, ਮੈਂ ਆਪਕੇ ਸਾਥ ਕਿਆ ਆਪਕਾ ਨਾਮ ਪੁੱਛ ਸਕਤਾ ਹੂੰ ਸਰ? ਕੌਨ ਸਾ ਬੋਲ ਰਹੇ ਹੈਂ? ਜੀ ਆਰਫ ਜੀ, ਆਪਕਾ ਕੰਸਰਨ ਬਿਲਕੁਲ ਵੈਲਿਡ ਹੈ, ਕਿਉਂਕਿ ਇਸਕੇ ਬਾਰੇ ਮੈਂ ਜੋ ਰਿਪੋਰਟ ਮੈਂ ਆਪਕੇ ਸਾਥ ਜੋ ਸ਼ੇਅਰ ਕਰ ਰਹਾ ਹੂੰ ਇਸਕੇ ਮੁਤਾਬਿਕ ਉਹਨਾਂ ਨੇ ਬੋਲਾ ਹੈ ਕਿ ਲਾਸਟ ਈਅਰ 3 ਲੱਖ ਓਨਟਾਰੀਅਨ, ਮੈਂ ਸਿਰਫ ਓਨਟਾਰੀਓ ਕੀ ਬਾਤ ਕਰ ਰਹਾ ਹੂੰ, ਉਹਨਾਂ ਨੇ ਬਿਨਾਂ ਆਪਣਾ ਟ੍ਰੀਟਮੈਂਟ ਕਰਵਾਏ इमरजेंसी रूम जो है वो छोड़ दिया है। हालांकि ये टोटल जो जितने लोगों ने ट्रीट करवाया वहां से इमरजेंसी में से उसका सिर्फ 4.9% अप्रोक्सीमेटली 5% बनता है, लेकिन आपका कंसर्न बिल्कुल ठीक है कि 3 लाख लोग बिना इलाज करवाए ही हॉस्पिटल से चले गए,
वापस चले गए।
जो आप कह रहे हैं आपकी बात अपने से मैं बिल्कुल एग्री करता हूं, लेकिन इसके बारे में जो हॉस्पिटल्स हैं और जो डाटा मैं आपको बता रहा हूं पब्लिक पॉलिसी के द्वारा जो उन्होंने पब्लिश किया है, सो उन्होंने कहा है कि ये फंडिंग की कमी है, तो इस कारण
मेरा एक और भी कंसर्न है। मैं आपको अभी बताता हूं डेटा जो है अभी लास्ट टू वीक्स अगो दे पब्लिश इन ए न्यूज़पेपर द हॉस्पिटल सीईओ दे मेक इन टन्स ऑफ मनी। So how they say like this is a short of money?
नहीं मैं उनके
Why they pay highly pay for these people?
जी So आपका कंसर्न जो आपका कंसर्न है वो भी अपनी तरफ से जायज है। जो इनके CEOs हैं वो बहुत आपने ऑरेंज जो इनका हेलीकॉप्टर सर्विसेज है उसके उनके सीईओ की बात भी सुनी होगी काफी टाइम पहले, उनकी जो सैलरी बताई गई थी वो अनइमेजिनेबल थी। लेकिन जो कंसर्न यहां पर मेन है सीईओज की जो उनकी जो सैलरी है वो तो है ही है, इसके साथ जो फंडिंग इनको मिलती है हॉस्पिटल्स को सो उसके बारे में भी बड़ा कंसर्न है। और हॉस्पिटल चाहिए, अभी जितनी पॉपुलेशन ग्रोथ हो रही है उसके कंपेरिजन हॉस्पिटल तो बन नहीं रहे, तो लोगों को ट्रीट तो कहीं ना कहीं से करवाना ही है ना, तो इसी कारण जो 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 रिपोर्ट है मैं मेरी थोड़ी सी इसमें परेशानी ये है कि 3 लाख लोग, अब ये कोई 300 लोग नहीं है, अगर एक साल में 3 लाख लोग जो है वो बिना इलाज कराए वहां से निकल जाते हैं, आते हैं देखते हैं कि बहुत से लोग अंदर बैठे हुए हैं तो वो चले जाते हैं, तो ये सचमुच ही कंसर्न नहीं है। वो तो हो सकता है किसी को कुछ छोटा इश्यू हो, कोई वो सोचता हूं मैं सर दर्द की गोली ले लेता हूं या मैं खुद ही ट्रीट कर लेता हूं, लेकिन आप ये सोचें कि अगर किसी को सचमुच ही कोई इमरजेंसी हो और उसकी ट्रीटमेंट ना हो, और ये केस हो भी चुका है जहां पर आपने सुना होगा साउथ यहां पर अल्बर्टा में, यहां एक जो हमारे साउथ इंडियन थे उनको टाइम पर ट्रीट नहीं किया गया और उनकी जो जान है चली गई, उसके बारे में इंक्वायरी भी चल रही है। तो ये बड़ा मेजर कंसर्न है और मुझे लगता है कि जैसे आप अपना कंसर्न शेयर कर रहे हैं बहुत सारे और लोगों को भी सामने आना चाहिए, बात करनी चाहिए उनके साथ जो यहाँ इमरजेंसी में जो होता है। सो जितना ज्यादा बात करेंगे तो ये प्रेशर बिल्डअप होता है। तो थैंक यू आपने कॉल किया, अगर आपका कुछ और कंसर्न है तो आप ऑफर भी एड कर सकते हैं। जी
थैंक यू सर,
थैंक यू। सो इधर नाल जी ओंटारियो काउंसिल ऑफ हॉस्पिटल्स यूनियंस ने उन्होंने भी वार्न किया है कि जी प्लांट फंडिंग है उस जरा वो इंक्रीज किया जाना चाहिए था, 2% के करीब वो कहते एनुअली जरा जी इंक्रीज करनी पेगी, तो जरा वो दस रहे ने कि जरा शॉर्ट ऑफ राइजिंग कॉस्ट जी जी हॉस्पिटल जो कट्स ने सो भी उन्होंने भी सामना जरा करना पै रहा है। सो हालांकि फूड गवर्नमेंट उन्होंने पॉइंट किया लॉन्ग टर्म इन्वेस्टमेंट के उन्होंने $64 बिलियन जरा हेल्थ इंफ्रास्ट्रक्चर जरा प्लान उन्होंने किया नैक्सट डेकेड दे विच, लेकिन कदों तो स्टार्ट होगी तो जी हॉस्पिटल की जी कपैसिटी है उन्होंने वधाने के बारे उन्होंने गलबात की सी, लेकिन कदों शुरू होगी हले ए बारे जरा वो कहना मुश्किल है। सो यह बड़ी अहम खबर है, जिस तरह साडे कॉलर ने उन्होंने कंसर्न भी अपनी जगह बिल्कुल सही सन, पर इस दे बारे लगता कि आम लोग जिहड़ा ने जदों तक वो अपने जिहड़े तुहाडे इत्थे प्रोविंशियल MPP ने सो उन्हां नूं तुहाडे जिहड़े तुहाडे रिप्रेजेंटेटिव ने उन्हां नूं तुसीं ज्यादा तों ज्यादा ईमेल कर लो, लेकिन इहदे बारे मैनूं इस गल दे उपर वैसे कहण दे विच कोई हिचकिचाहट तां नहीं होनी चाहीदी कि कंसर्न काफी सारे ने, जे पिछले 20 साल तों देखा जाए इंश्योरेंस दा कंसर्न उन्हें जरा एमरजेंसीज का कंसर्न हेल्थ सिस्टम का कंसर्न टैक्सेस जेड़े ने वो तुहाडे इंक्रीज जेड़े ने वो कंटीन्यूअसली हो रहे ने, इंश्योरेंस कॉस्ट बढ़ रही है तुहाडे फ्यूल प्राइसेस एनीवे ते पते शायद कंट्रोल ते नहीं किया जा सकता, लेकिन ये ਨਾਲ ਜਿਹੜਾ ਪ੍ਰੋਵਿੰਸ਼ਲ ਪਾਰਟ ਹੈ ਫੈਡਰਲ ਪਾਰਟ ਹੈ ਉਹਦੇ ਵਿੱਚ ਕੁਛ ਕਮੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਤਾਂ ਕਿ ਲੋਕਾਂ ਨੂੰ ਕੁਛ ਥੋੜਾ ਜਿਹਾ ਇਹਦੇ ਨਾਲ ਬੈਨੀਫਿਟ ਹੋਵੇ। ਲੇਕਿਨ ਮੈਂ ਦੇਖ ਰਿਹਾ ਕਿ ਪਿਛਲੇ 10-20 ਸਾਲਾਂ ਤੋਂ ਜਿਸਨੇ ਵੀ ਕੰਸਰਨ ਸਨ ਉਹ ਕੁਛ ਵੀ ਜਿਹੜੇ ਉਹ ਸੋਲਵ ਨਹੀਂ ਹੋਏ, ਕਿਸੇ ਦੇ ਉੱਪਰ ਵੀ ਪ੍ਰੋਪਰ ਜਿਹੜਾ ਉਹ ਕੰਮ ਨਹੀਂ ਹੋਇਆ, ਜਿਹਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਨਾਰਾਜ਼ਤਾ ਵੀ ਹੈ, ਲੋਕ ਇਹਦੇ ਬਾਰੇ ਕੰਸਰਨ ਵੀ ਨੇ। ਤੇ ਲੇਕਿਨ ਮੈਨੂੰ ਲੱਗਦਾ ਹੈ ਕਿ ਬ੍ਰੈਂਪਟਨ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੀਲ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਉਹ ਸ਼ਾਇਦ ਕਾਫੀ ਅਲੱਗ ਤਰ੍ਹਾਂ ਦੀ ਹੈ। ਜਦੋਂ ਸਾਡੇ ਜਿਹੜੇ ਕਾਮਨ ਇਸ਼ੂ ਦੀ ਗੱਲ ਹੁੰਦੀ ਹੈ ਤੇ ਵੋਟ ਪਾਉਣ ਲੱਗੇ ਉਹ ਸਾਰੇ ਕਾਮਨ ਇਸ਼ੂ ਇੱਕ ਸਾਈਡ ਦੇ ਉੱਪਰ ਰਹਿ ਜਾਂਦੇ ਨੇ, ਤੇ ਜਿਸ ਤਰ੍ਹਾਂ ਸਾਡਾ ਸਟਾਈਲ ਪਿੱਛੇ ਸਾਊਥ ਏਸ਼ੀਆ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਸਾਡੀਆਂ ਕੰਟਰੀਜ਼ ਦੇ ਵਿੱਚ, ਜਿਹੜੀ ਵੋਟ ਹੈ ਉਹ ਪਾਉਣ ਲੱਗੇ ਮੋਸਟਲੀ ਜਿਹੜਾ ਹੈ ਉਹ ਕਾਮਨ ਇਸ਼ੂ ਦੀ ਬਜਾਏ ਮੈਨੂੰ ਲੱਗਦਾ ਹੈ ਕਿ ਕਾਮਨ ਰਿਲੀਜਨ ਜਾਂ ਕਾਮਨ ਕਾਸਟ ਦੇ ਉੱਪਰ ਜ਼ਿਆਦਾ ਜਿਹੜਾ ਧਿਆਨ ਦੇ ਕੇ ਵੋਟਿੰਗ ਕੀਤੀ ਜਾਂਦੀ ਹੈ। ਸੋ ਜਦੋਂ ਤੱਕ ਇਹ ਚੱਲਦਾ ਰਹੇਗਾ ਉਦੋਂ ਤੱਕ ਸ਼ਾਇਦ ਤੁਹਾਡੇ ਸਾਡੇ ਜਿਹੜੇ ਮਸਲੇ ਨੇ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਸਲਿਊਸ਼ਨ ਜਿਹੜਾ ਉਹ ਨਹੀਂ ਨਿਕਲੇਗਾ। ਇੱਕ ਗ੍ਰੇਟ ਲੀਡਰ ਜਿਹੜਾ ਉਹ ਕੰਟਰੀ ਨੂੰ ਕਿਤੇ ਦਾ ਕਿਤੇ ਲੈ ਕੇ ਜਾ ਸਕਦਾ ਹੈ, ਤੇ ਇੱਕ ਇਹਦੇ ਵਿੱਚ ਮੈਨੂੰ ਕੋਈ ਪ੍ਰੋਪਰ ਇਹਦੇ ਬਾਰੇ ਵਰਡ ਤਾਂ ਨਹੀਂ ਲੱਭ ਰਿਹਾ, ਲੇਕਿਨ ਇੱਕ ਮੂਰਖ ਲੀਡਰ ਤੁਸੀਂ ਕਹਿ ਸਕਦੇ ਹੋ ਉਹ ਕੰਟਰੀ ਨੂੰ ਕਿੱਥੋਂ ਤੋਂ ਕਿੱਥੇ ਸੁੱਟ ਸਕਦਾ ਹੈ। ਇਹਦੀ ਐਗਜ਼ਾਮਪਲ ਵੈਸੇ ਹੁਣ ਤੁਹਾਨੂੰ ਤੁਹਾਡੇ ਆਲੇ ਦੁਆਲੇ ਹੀ ਜਿਹੜੀ ਉਹ ਮਿਲ ਜਾਂਦੀ ਹੈ। ਇਹਦੇ ਨਾਲ ਹੀ ਜਿਹੜੀ ਖਬਰ ਚੱਲ ਰਹੀ ਹੈ ਕਿ ਜਿਹੜਾ ਸ਼ਾਰਟ ਫਾਲ ਹੋ ਰਿਹਾ ਹੋਸਪਿਟਲ ਦੀ ਫੰਡਿੰਗਸ ਦੇ ਵਿੱਚ, ਇਹਦੇ ਨਾਲ ਨਾਲ ਜਿਹੜੀ ਅਗਲੀ ਖਬਰ ਹੈ ਓਨਟਾਰੀਓਜ਼ ਦੀ ਜਿਹੜੀ ਮਿਊਨਸੀਪੈਲਿਟੀਜ਼ ਨੇ ਉਹਨਾਂ ਨੇ ਵੀ ਇਹ ਕਹਿ ਦਿੱਤਾ ਹੈ ਕਿ ਉਹ ਪੁਆਇੰਟ ਤੱਕ ਪਹੁੰਚ ਚੁੱਕੇ ਨੇ ਜਿਹੜਾ ਕਿ ਫੰਡਿੰਗ ਦੀ ਸ਼ਾਰਟ ਫਾਲ ਕਰਕੇ ਉਹਨਾਂ ਨੂੰ ਜਿਹੜਾ ਉਹ ਫੇਸ ਕਰਨਾ ਪੈ ਰਿਹਾ ਹੈ। ਸੋ ਇੱਕ ਐਸੋਸੀਏਸ਼ਨ ਹੈ ਜਿੰਨੀਆਂ ਵੀ ਓਨਟਾਰੀਓ ਦੇ ਵਿੱਚ ਮਿਊਨਸੀਪੈਲਿਟੀਜ਼ ਨੇ, ਸੋ ਮਿਊਨਸੀਪੈਲਿਟੀਜ਼ ਆਫ ਓਨਟਾਰੀਓ AMO ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਕਿ ਟੋਟਲ ਓਨਟਾਰੀਓ ਦੀਆਂ 444 ਮਿਊਨਸੀਪੈਲਿਟੀਜ਼ ਨੂੰ ਰਿਪ੍ਰੈਜੈਂਟ ਕਰਦੇ ਨੇ। ਸੋ ਉਹਨਾਂ ਨੇ ਇਹ ਜਿਹੜੀ ਮੰਗ ਕੀਤੀ ਹੈ ਕਿ ਜਿਹੜੇ ਓਨਟਾਰੀਓ ਦੀਆਂ ਜਿਹੜੀਆਂ ਮਿਊਨਸੀਪੈਲਿਟੀਜ਼ ਨੇ ਉਹ ਕਹਿੰਦੇ ਨੇ ਕਿ ਇੱਕ ਕ੍ਰਿਟੀਕਲ ਪੁਆਇੰਟ ਤੱਕ ਪਹੁੰਚ ਚੁੱਕੇ ਨੇ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ $4 billion ਦਾ ਸ਼ਾਰਟ ਫਾਲ ਜਿਹੜਾ ਹੈ ਉਹ ਉਹਨਾਂ ਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ। ਸੋ ਜਿਹਦੇ ਕਰਕੇ ਸੋ ਜਿੰਨੀਆਂ ਵੀ ਮਿਊਨਸੀਪੈਲਿਟੀਜ਼ ਨੇ ਉਹ ਆਪਣਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਦੇ ਉੱਪਰ ਸਪੈਂਡਿੰਗ ਜਿਹੜੀ ਉਹ ਨਹੀਂ ਕਰ ਪਾ ਰਹੀਆਂ। ਸੋ ਇਹ ਤੇ ਹਾਲ ਹੈ, ਵੈਸੇ ਅਸੀਂ ਹੋਸਪਿਟਲ ਦੀ ਗੱਲ ਕਰ ਰਹੇ ਹਾਂ, ਲੇਕਿਨ ਜਿਹੜੀ ਅਗਲੀ ਜਿਹੜੀ ਖਬਰ ਹੈ ਸਾਡੀਆਂ ਜਿਹੜੀਆਂ ਮਿਊਨਸੀਪੈਲਿਟੀਜ਼ ਨੇ ਸੋ ਉਹਨਾਂ ਦਾ ਵੀ ਇਹ ਜਿਹੜਾ ਮੋਸ਼ਨ ਇੱਕ ਜਿਹੜਾ ਲੈ ਕੇ ਆਉਂਦਾ ਗਿਆ ਜਿਸ ਨੂੰ ਕਿ ਵਿਟਬੀ ਦੇ ਮੇਅਰ ਨੇ ਇਲਿਜ਼ਾਬੈਥ ਰੋਏ, ਸੋ ਉਹਨਾਂ ਨੇ ਇੱਕ ਦਿਨ ਪਹਿਲਾਂ ਜਦੋਂ ਕਿ ਜਿਹੜਾ ਪ੍ਰੋਵਿੰਸ ਦਾ ਜਿਹੜਾ ਬਜਟ ਹੈ ਨਵਾਂ ਬਜਟ ਹੈ ਉਹ ਰਿਲੀਜ਼ ਕੀਤਾ ਗਿਆ, ਸੋ ਉਸ ਦਿਨ ਉਹਨਾਂ ਨੇ ਇਹ ਜਿਹੜਾ ਮੋਸ਼ਨ ਲੈ ਕੇ ਆਉਂਦਾ। ਸੋ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹ ਡਿਲੇ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਜਿਹੜੇ ਡਿਵੈਲਪਮੈਂਟ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਪਾਰਕ ਨੇ ਜਾਂ ਰੋਡਵੇਜ਼ ਰਿਪੇਅਰ ਕਰਨੇ ਪੈ ਰਹੇ ਨੇ ਜਾਂ ਸਾਈਡ ਵਾਕ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਕਾਫੀ ਸਾਲਾਂ ਤੋਂ ਜਿਹੜਾ ਉਹ ਕਮਿਊਨਿਟੀ ਜਿਹੜੀ ਹੈ ਉਹ ਦੇਖ ਰਹੀ ਹੈ, ਲੇਕਿਨ ਜਿਹੜੀ ਫੰਡਿੰਗ ਦੇ ਸ਼ਾਰਟ ਫਾਲ ਕਰਕੇ ਸੋ ਇਹਨਾਂ ਚੀਜ਼ਾਂ ਦੇ ਉੱਪਰ ਜਿਹੜਾ ਉਹ ਕੰਮ ਨਹੀਂ ਹੋ ਰਿਹਾ। ਸੋ ਇਹਦੇ ਵਿੱਚ ਹੀ ਉਹਨਾਂ ਨੇ ਨਾਲ ਹੀ ਜਿਸ ਤਰ੍ਹਾਂ ਕਿ ਹੁਣੇ ਅਸੀਂ ਹੋਸਪਿਟਲ ਦੀ ਐਮਰਜੈਂਸੀ ਦੀ ਗੱਲ ਕੀਤੀ ਹੈ, ਸੋ ਇਹਦੇ ਵਿੱਚ ਹੀ ਨਾਲ ਹੀ ਉਹਨਾਂ ਨੇ ਮਿਊਨਸੀਪਲ ਜਿਹੜੀ ਗੌਰਮੈਂਟਸ ਹੈ ਸੋ ਉਹ ਕਹਿੰਦੇ ਨੇ ਕਿ ਸੋਸ਼ਲ ਸਰਵਿਸਿਜ਼ ਜਿਨ੍ਹਾਂ ਦੇ ਵਿੱਚ ਹੈਲਥ ਰਿਲੇਟਡ ਪ੍ਰੋਗਰਾਮ ਨੇ ਸੋ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਕੱਟ ਹੈ ਉਹ ਕਰਨਾ ਪੈ ਰਿਹਾ ਹੈ। ਸੋ ਇਹ ਇੱਕ ਜਿੱਥੇ ਹੋਸਪਿਟਲ ਦੀ ਗੱਲ ਤੇ ਚੱਲ ਹੀ ਰਹੀ ਹੈ, ਸੋ ਇਹ ਤੇ ਇੱਕ ਤਰ੍ਹਾਂ ਇੱਕ ਨਾ ਇੱਕ ਚੀਜ਼ ਜਿਹੜੀ ਜਿਸ ਤਰ੍ਹਾਂ ਜੁੜੀ ਹੁੰਦੀ ਹੈ, ਸੋ ਤੁਸੀਂ ਇਹੋ ਕਹਿ ਸਕਦੇ ਹੋ ਕਿ ਅਗਰ ਸ਼ਾਰਟ ਫਾਲ ਪ੍ਰੋਵਿੰਸ ਵੱਲੋਂ ਜਿਹੜਾ ਉਹ ਫੰਡਿੰਗ ਜਿਹੜੀ ਹੈ ਜਿਹਦੇ ਵਿੱਚ ਕੱਟ ਲਗਾਇਆ ਜਾ ਰਿਹਾ ਹੈ, ਅਗਰ ਸ਼ਾਰਟ ਫਾਲ ਦੇ ਵਿੱਚ ਰਹਿੰਦੇ ਨੇ ਸਾਡੀ ਮਿਊਨਸੀਪੈਲਿਟੀਜ਼ ਤੇ ਜਿਹੜੇ ਕੱਟਸ ਨੇ ਉਹ ਫਿਰ ਰੋਡਸ ਦੇ ਉੱਪਰ ਜਿਹੜੀ ਤੁਹਾਡਾ ਇਨਫਰਾਸਟ੍ਰਕਚਰ ਹੈ ਤੁਹਾਡੇ ਆਲੇ ਦੁਆਲੇ ਤੁਹਾਡੀਆਂ ਪਾਰਕਸ ਨੇ, ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਪ੍ਰੋਪਰਲੀ ਉੱਥੇ ਕਾਂ ਵਗੈਰਾ ਸਫਾਈ ਵਗੈਰਾ ਦਾ ਇੰਤਜ਼ਾਮ ਨਹੀਂ ਹੈ, ਸਨੋਅ ਵੀ ਕਈ ਵਾਰ ਬੜੀ ਡਿਲੇ ਹੁੰਦੀ ਹੈ ਚੁੱਕਣ ਦੇ ਵਿੱਚ। ਸੋ ਕਿਤੇ ਨਾ ਕਿਤੇ ਜਿਹੜੀ ਐਸੋਸੀਏਸ਼ਨ ਹੈ ਸੋ ਜਿਹੜੀ ਕਿ ਰਿਪ੍ਰੈਜੈਂਟ ਕਰਦੀ ਹੈ ਜਿੰਨੀਆਂ ਵੀ ਮਿਊਨਸੀਪੈਲਿਟੀਜ਼ ਨੇ, ਸੋ ਉਹਨਾਂ ਨੇ ਇਹਦੇ ਬਾਰੇ ਜਿਹੜਾ ਸਪਸ਼ਟ ਕੀਤਾ ਹੈ ਕਿ ਇਹ ਸਿਰਫ ਤੇ ਸਿਰਫ ਅਸੀਂ ਸਿੱਧੇ ਤੌਰ ਤੇ ਜਿਹੜਾ ਰਿਸਪੋਂਸੀਬਲ ਨਹੀਂ ਹਾਂ, ਸੋ ਇਹਦੇ ਵਿੱਚ ਪ੍ਰੋਵਿੰਸ ਦਾ ਪਾਰਟ ਜਿਹੜਾ ਹੈ ਜਿਨ੍ਹਾਂ ਨੇ ਫੰਡਿੰਗ ਪ੍ਰੋਵਾਈਡ ਕਰਨੀ ਹੁੰਦੀ ਹੈ ਸੋ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ $4 billion ਸ਼ਾਰਟ ਫਾਲ ਜਿਹੜਾ ਹੈ ਉਹ ਦੇਖਣ ਨੂੰ ਜਿਹੜਾ ਮਿਲ ਰਿਹਾ ਹੈ ਸੋ ਜਿਹਦੇ ਕਰਕੇ ਇਹ ਸਾਰੇ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੇ ਵਿੱਚ ਡਿਲੇ ਜਿਹੜੀ ਹੈ ਉਹ ਹੋ ਰਹੀ ਹੈ ਸੋ ਇਹ ਇੱਕ ਬੜੀ ਅਹਿਮ ਨਿਊਜ਼ ਸੀ ਸੋ ਇਹਦੇ ਬਾਰੇ ਜਿਹੜੀ ਗੱਲਬਾਤ ਹੈ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਾਰੀ ਰੱਖਾਂਗੇ ਪ੍ਰੋਗਰਾਮ ਚ ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਹੀ ਕਿਹਾ ਸੀ ਕਿ ਇੱਕ ਬੜੀ ਇੱਕ ਅਹਿਮ ਜਾਣਕਾਰੀ ਕਹਿ ਲਓ ਜਾਂ ਇੱਕ ਸਵਾਲ ਜਿਹੜਾ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਜਾਂ ਚੱਲ ਰਿਹਾ ਹੈ ਕਿ ਕੀ ਅਸੀਂ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਹੇ ਹਾਂ ਸੋ ਜਾਂ ਇਸ ਦੇ ਖਤਰੇ ਨੂੰ ਵਧਾ ਚੜਾ ਕੇ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਮੀਡੀਆ ਜਿਹੜਾ ਹੈ ਉਹ ਪੇਸ਼ ਕਰ ਰਿਹਾ ਇਸ ਤਰੀਕੇ ਦੇ ਨਾਲ ਇਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ ਇੱਕ ਤੁਹਾਡੇ ਨਾਲ ਛੋਟਾ ਜਿਹਾ ਕੁਛ ਗੀਤ ਦੀਆਂ ਕੁਛ ਲਾਈਨਾਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹਾਂ ਅੱਜ ਕੱਲ ਇੱਕ ਮੂਵੀ ਬੜੀ ਫੇਮਸ ਹੈ ਪੁਰੰਦਰ ਜਿਹਦੇ ਉੱਪਰ ਕਾਫੀ ਗੱਲਬਾਤ ਹੋ ਰਹੀ ਹੈ ਕਿਉਂਕਿ ਇਹਦੇ ਹਾਲਾਂਕਿ ਫਿਕਸ਼ਨਲ ਮੂਵੀ ਹੈ ਤੇ ਬੇਸਡ ਔਨ ਕੁਛ ਟਰੂ ਇਵੈਂਟ ਇਹਦੇ ਨਾਲ ਇਹਦੀ ਕਹਾਣੀ ਦੇ ਵਿੱਚ ਜਿਹੜੇ ਉਹ ਜੁੜੇ ਗਏ ਨੇ ਲੇਕਿਨ ਬਹੁਤ ਸਾਰੇ ਜਿਹੜੇ ਮੁਲਕ ਨੇ ਉੱਥੇ ਇਸ ਨੂੰ ਦਿਖਾਇਆ ਵੀ ਨਹੀਂ ਜਾ ਰਿਹਾ ਕੁਛ ਕੁ ਲੋਕਾਂ ਦੇ ਮੁਲਕਾਂ ਦੇ ਵਿੱਚ ਇਸ ਨੂੰ ਬੈਨ ਵੀ ਕੀਤਾ ਗਿਆ ਹੈ ਲੇਕਿਨ ਇਹਦੇ ਬਾਵਜੂਦ ਵੀ ਬਹੁਤ ਵੱਡੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਹਨੇ ਕਮਾਈ ਕੀਤੀ ਹੈ ਸੋ ਇਹਦੇ ਵਿੱਚ ਇੱਕ ਗੀਤ ਹੈ ਜਿਹੜਾ ਗਾਇਆ ਹੈ ਜਿਹੜੇ ਖਾਨ ਸਾਹਿਬ ਨੇ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਹੋਣਾ ਦਾ ਇਹ ਗੀਤ ਸੀ ਸੋ ਇਸ ਨੂੰ ਥੋੜਾ ਜਿਹਾ ਇੱਕ ਗੀਤ ਦੇ ਕੁਛ ਕੁ ਜਿਹੜੀਆਂ ਲਾਈਨਾਂ ਨੇ ਉਹਨੂੰ ਸੁਣਦੇ ਹਾਂ ਸੋ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦਾ ਅਖੀਰਲਾ ਹਿੱਸਾ ਹੈ ਸੋ ਉਹਦੇ ਵਿੱਚ ਜਿਹੜਾ ਜਾ ਕੇ ਮੈਂ ਤੁਹਾਡੇ ਨਾਲ ਇਸ ਜਿਹੜਾ ਇਸਦੇ ਬਾਰੇ ਗੱਲ ਕਰਾਂਗਾ ਕਿ ਜਿਹੜਾ ਤੀਸਰਾ ਵਰਲਡ ਵਾਰ ਹੈ ਕਿ ਇਹ ਤੀਸਰੀ ਵਰਲਡ ਵਾਰ ਹੋਏਗੀ ਜਾਂ ਨਹੀਂ ਇਸ ਦੇ ਬਾਰੇ ਇਸ ਗੀਤ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਅੱਗੇ ਚੱਲ ਕੇ ਕਰਾਂਗੇ
दस नानी मैं अजय न दस नानी के जद तक साडा प्यार कुआरा
दस मेरिया दिल बरावी तू तेरे अर्श दा तारा दस मेरिया दिल बरावी
शहर हुस्न दे रहन वाला मैं नाम इश्क है मेरा शहर हुस्न दे रहन वाला मैं नाम इश्क है मेरा प्यार असाडी रीत पुरानी यार दे दिल विच डेरा दिल हर वेले मंगदा सी बस दिल हर वेले मंगता सी बस तेरा दीद नजारा
दस मेरिया दिल बरावे तू केरे अर्श दा तारा दस मेरिया दिल बरावे दस मेरिया दिल बरावे तू केरे अर्श दा तारा
लास्ट जिहड़े 5-10 मिंट ने इहदे विच थोड़ी जी डिस्कशन करांगे असीं इस दे बारे जिहड़ी लड़ाई है जिहड़ी कि ईरान जंग है सो इह की किते दुनिया नूं तीसरे विश्व युद्ध वल ते लै के नहीं जा रहे सो इहदे बारे काफी सारे जिहड़े आर्टिकल ने ओह पबलिश होए ने जिहदे विच इहदे बारे गल कीती गई है डिटेल दे विच बहुत सारे लोग इह सोच रहे ने कि इह जिहड़ा इक ਤੁਸੀਂ ਕਹਿ ਸਕਦੇ ਹੋ ਇੱਕ ਰੀਜਨਲ ਵਾਰ ਹੈ ਇਨ ਬਿਟਵੀਨ ਇਰਾਨ ਵਰਸਿਜ਼ ਇਜ਼ਰਾਈਲ ਤੇ ਯੂ ਐਸ ਪਰ ਕੀ ਪੂਰੀ ਦੁਨੀਆਂ ਨੂੰ ਇਹ ਇੱਕ ਤੀਸਰੇ ਵਿਸ਼ਵ ਯੁੱਧ ਦੇ ਵਿਚ ਸੁਣ ਸਕਦਾ ਹੈ ਸੋ ਇਸ ਦੇ ਬਾਰੇ ਜਿਹੜੀ ਡਿਟੇਲ ਹੈ ਉਹਦੇ ਬਾਰੇ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਇਰਾਨ ਦੇ ਨਾਲ ਨਾਲ ਜਿਹੜੀ ਇਹ ਜੰਗ ਹੈ ਅਮਰੀਕਾ ਇਜ਼ਰਾਈਲ ਦੀ ਇਸ ਨੂੰ ਲਗਭਗ ਇੱਕ ਮਹੀਨੇ ਤੋਂ ਵੱਧ ਜਿਹੜਾ ਸਮਾਂ ਉਹ ਹੋ ਚੁੱਕਾ ਹੈ ਤੇ ਇਸ ਲੜਾਈ ਦਾ ਹੱਲੇ ਕੁਛ ਜਿਹੜਾ ਉਹ ਐਂਡ ਜਿਹੜਾ ਨਜ਼ਰ ਨਹੀਂ ਆ ਰਿਹਾ ਲੈ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਜਿਸ ਤਰ੍ਹਾਂ ਯੂ ਐਸ ਜਿਹੜਾ ਇਹਦੇ ਵਿਚ ਇਜ਼ਰਾਈਲ ਦੇ ਨਾਲ ਸ਼ਾਮਲ ਹੋਇਆ ਤੇ ਬਹੁਤ ਜਲਦੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਇੱਕ ਦੋ ਵੀਕ ਦੇ ਵਿਚ ਜਿਹੜਾ ਇਹ ਸਾਰਾ ਕੁਛ ਖਤਮ ਹੋ ਜਾਏਗਾ ਲੇਕਿਨ ਜਿਸ ਤਰੀਕੇ ਦੇ ਨਾਲ ਇਰਾਨ ਨੇ ਇਸ ਲੜਾਈ ਨੂੰ ਲੜਿਆ ਹੈ ਉਹ ਬੇਸ਼ੱਕ ਇੱਕ ਛੋਟਾ ਮੁਲਕ ਹੋਣ ਦੇ ਬਾਵਜੂਦ ਵੀ ਇਜ਼ਰਾਈਲ ਤੇ ਯੂ ਐਸ ਏ ਵਰਗੀ ਜਿਹੜੀਆਂ ਫੋਰਸਿਸ ਨੇ ਤੁਸੀਂ ਕਹਿ ਸਕਦੇ ਹੋ ਕਿ ਵਰਲਡ ਪਾਵਰ ਜਿਹੜੀਆਂ ਨੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ ਤੇ ਜਿਸ ਜਿੰਨਾ ਲੰਬਾ ਉਹਨਾਂ ਨੇ ਇਸ ਲੜਾਈ ਨੂੰ ਖਿੱਚ ਲਿਆ ਹੈ ਇਸ ਤੋਂ ਬਾਅਦ ਹੁਣ ਇਹ ਕਿਆ ਲੜਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੇ ਇਹ ਅਗਰ ਲੰਬੀ ਚੱਲਦੀ ਹੈ ਲੜਾਈ ਤੇ ਕੀ ਇਹ ਤੀਸਰਾ ਵਿਸ਼ਵ ਯੁੱਧ ਉਸ ਦਾ ਰੂਪ ਤੇ ਨਹੀਂ ਧਾਰਨ ਕਰ ਲਈਗੀ? ਇਸ ਦੇ ਬਾਰੇ ਬਹੁਤ ਸਾਰੇ ਜਿਹੜੇ ਆਰਟੀਕਲ ਨੇ ਉਹਨਾਂ ਦੇ ਵਿਚ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਚ ਪ੍ਰੋਫੈਸਰ ਨੇ ਐਮੇਰਿਟਸ ਮਾਰਗਰੇਟ ਮੈਕਲਿਨ, ਉਹਨਾਂ ਨੇ ਬੀਬੀਸੀ ਦੇ ਨਾਲ ਇਕ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ, ਤੁਸੀਂ ਪੋਡਕਾਸਟ ਤੁਸੀਂ ਕਹਿ ਸਕਦੇ ਹੋ। ਸੋ ਉਹਦੇ ਵਿਚ ਉਹਨਾਂ ਨੇ ਕੁਛ ਗੱਲਾਂ ਕੀਤੀਆਂ ਨੇ ਜਿਹੜੀਆਂ ਕਾਫੀ ਅਹਿਮ ਨੇ। ਸੋ ਉਹਨਾਂ ਦੇ ਵਿਚ ਕੁਛ ਜਿਹੜੇ ਇਸ ਗੱਲਬਾਤ ਦੇ ਅੰਸ਼ ਨੇ ਮੈਂ ਤੁਹਾਡੇ ਨਾਲ ਜਿਹੜੇ ਉਹ ਸ਼ੇਅਰ ਕਰ ਦਿੰਦਾ ਹਾਂ। ਸੋ ਉਹ ਕਹਿੰਦੇ ਨੇ ਕਿ ਮੋਸਟਲੀ ਜਿਹੜੀ ਜਿੰਨੀਆਂ ਵੀ ਲੜਾਈਆਂ ਹੁੰਦੀਆਂ ਨੇ, ਸੋ ਇਹਨਾਂ ਦੀ ਜਿਹੜੀ ਪਲਾਨਿੰਗ ਹੈ ਉਹ ਬੜੀ ਸੋਚ ਸਮਝ ਕੇ ਕੀਤੀ ਜਾਂਦੀ ਹੈ। ਜਿਹੜੇ ਵੀ ਲੋਕ ਲੜਾਈ ਦੇ ਵਿਚ ਜਿਹੜੇ ਵੀ ਮੁਲਕ ਲੜਾਈ ਦੇ ਵਿਚ ਪੈਂਦੇ ਨੇ ਉਹਨਾਂ ਨੂੰ ਸਭ ਕੁਛ ਲੜਾਈ ਤੋਂ ਪਹਿਲਾਂ ਹੀ ਠੀਕ ਠਾਕ ਕਾਫੀ ਕੁਛ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦਾ ਪਲਾਨ ਕੀ ਹੈ, ਲੜਾਈ ਉਹਨਾਂ ਨੇ ਕਿੰਨਾ ਚਿਰ ਖਿੱਚਣੀ ਹੈ ਜਾਂ ਕਿੰਨਾ ਕਿਸੇ ਦੂਸਰੇ ਮੁਲਕ ਨੂੰ ਜਿਹੜਾ ਨੁਕਸਾਨ ਹੈ ਉਹ ਕਰਨਾ ਹੈ। ਪਰ ਜੇ ਉਹਨਾਂ ਦਾ ਕਹਿਣ ਦੇ ਮੁਤਾਬਕ ਤੁਸੀਂ ਪਿਛਲੇ ਵਰਲਡ ਵਾਰ ਜਿਹੜੇ ਹੋਏ ਨੇ ਪਹਿਲੇ ਤੇ ਦੂਜੇ ਉਹਨਾਂ ਨੂੰ ਅਗਰ ਤੁਸੀਂ ਦੇਖੋ ਤੇ ਬਹੁਤ ਸਾਰੀਆਂ ਘਟਨਾਵਾਂ ਇੱਕ ਸੰਯੋਗ ਦੀ ਤਰ੍ਹਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਜਿਹਦੇ ਵਿਚ ਲੋਕਾਂ ਨੇ ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹਨਾਂ ਨੂੰ ਬੜਾ ਹੀ ਸਮਝਣ ਦੇ ਵਿਚ ਬੜੀ ਵੱਡੀ ਗਲਤੀ ਜਿਹੜੀ ਉਹ ਕੀਤੀ ਸੀ। ਉਹ ਕਹਿੰਦੇ ਕਿ ਇਹ ਲੜਾਈ ਜਿਹੜੀ ਹੈ ਵਰਲਡ ਵਾਰ ਜਿਹੜੀ ਪਿਛਲੀਆਂ ਸੀ ਉਹ ਤੁਸੀਂ ਉਹਨਾਂ ਨੂੰ ਇੱਕ ਸਕੂਲ ਦੇ ਮੈਦਾਨ ਦੇ ਵਿਚ ਜਿਹੜੀ ਲੜਾਈ ਹੋਣ ਵਾਲੀ ਹੈ ਉਹਦੇ ਵਾਂਗ ਹੀ ਸਮਝ ਲਓ, ਕਿ ਜਿਹਦੇ ਵਿਚ ਇਹ ਨੀ ਪਤਾ ਲੱਗਦਾ ਕਿ ਇਹ ਜਸਟ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਖਤਮ ਹੋ ਜਾਏਗੀ ਜਾਂ ਇਹਦੇ ਵਿਚ ਲੜਾਈ ਵੱਧਦੀ ਵੱਧਦੀ ਇੱਕ ਦੂਜੇ ਦੇ ਕਤਲ ਤੇ ਇਹ ਬਹੁਤ ਵੱਡਾ ਰੂਪ ਕੇ ਵਾਰ ਧਾਰਨ ਕਰ ਲੈਂਦੀਆਂ ਨੇ। ਸੋ ਪਹਿਲੀ ਜਿਹੜੀ ਵਰਲਡ ਵਾਰ ਹੈ ਉਹ ਦੱਸਦੇ ਨੇ ਕਿ ਆਸਟਰੀਆ ਤੇ ਹੰਗਰੀ ਉਹਨਾਂ ਦੇ ਜਿਹੜੇ ਉਸ ਸਮੇਂ ਦੇ ਜਿਹੜੇ ਸਮਰਾਟ ਸੀ ਫਰਾਂਸ ਜੋਸੈਫ ਦੇ ਭਤੀਜੇ, ਸੋ ਉਹਨਾਂ ਨੇ ਉਹਨਾਂ ਦੀ ਹੱਤਿਆ ਸੀ, ਇਹ ਉਹ ਘਟਨਾ ਸੀ ਜਿਹਦੇ ਕਾਰਨ ਇਹ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ 1914 ਦੇ ਵਿਚ ਪਹਿਲਾ ਵਿਸ਼ਵ ਯੁੱਧ ਜਿਹੜਾ ਉਹ ਸ਼ੁਰੂ ਹੋ ਗਿਆ। ਸੋ ਕੁਛ ਕੁ ਹਫ਼ਤਿਆਂ ਦੇ ਬਾਅਦ ਪੂਰੇ ਜਿਹੜੇ ਵਰਲਡ ਨੇ ਉਹ ਕੁਛ ਕੁ ਜਿਹੜੇ ਉਹਨਾਂ ਦੇ ਗੱਠਜੋੜ ਬਣ ਗਏ ਤੇ ਜਿਸ ਤੋਂ ਬਾਅਦ ਇਹ ਸਾਰੇ ਮੁਲਕ ਜਿਹੜੇ ਨੇ ਇਹਦੇ ਵਿਚ ਉਹ ਸ਼ਾਮਿਲ ਹੋ ਗਏ। ਸੋ ਇਸ ਤੋਂ ਬਾਅਦ ਜਿਹੜੀ ਪਹਿਲੇ ਵਿਸ਼ਵ ਯੁੱਧ ਦੇ ਵਿਚ ਜਿਹੜੀਆਂ ਤਾਕਤਾਂ ਸੀ ਯੂਰਪੀਨ ਜਾਂ ਹੋਰ ਬਹੁਤ ਸਾਰੇ ਮੁਲਕ ਸਨ, ਸੋ ਇਹ ਸਾਰੇ ਹੀ ਜਿਹੜੇ ਉਹ ਇਸ ਵਿਸ਼ਵ ਯੁੱਧ ਦੇ ਵਿਚ ਜਿਹੜੇ ਉਹ ਸ਼ਾਮਿਲ ਸਨ। ਸੋ ਇਸ ਤੋਂ ਬਾਅਦ ਇਸੇ ਤਰ੍ਹਾਂ ਹੀ ਕੁਛ ਕੁ ਛੋਟੀਆਂ ਤੇ ਵੱਡੀਆਂ ਘਟਨਾਵਾਂ ਤੇ ਸਿਲਸਿਲੇ ਵਾਰ ਜਿਹੜੀ ਕੜੀ ਹੈ ਉਹਦੇ ਨਾਲ ਜਿਹੜਾ ਉਹ ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਹੁਣ ਜਿਹੜਾ ਦੇਖਿਆ ਜਾਵੇ ਤੇ ਅੱਜ ਦੇ ਸਮੇਂ ਦੇ ਵਿਚ ਜਿਹੜਾ ਤੀਸਰਾ ਵਰਲਡ ਵਾਰ ਹੈ, ਤੀਸਰਾ ਵਿਸ਼ਵ ਯੁੱਧ ਹੈ, ਸੋ ਇਹਦਾ ਖਤਰਾ ਜਿਹੜਾ ਉਹ ਕਿੰਨਾ ਕੁ ਹੈ। ਉਹ ਕਹਿੰਦੇ ਨੇ ਕਿ ਜਿਸ ਵੀ ਦੇਸ਼ ਵੱਲੋਂ ਇਸ ਨੂੰ ਜਿਹੜਾ ਅਗਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਹਦੇ ਵਿਚ ਜਿਹੜਾ ਇਕਨੋਮਿਕ ਲੋਕਾਂ ਦਾ ਜਿਹੜਾ ਮੁਲਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਸ ਤੋਂ ਬਾਅਦ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਸੋਚਣ ਨੂੰ ਕਿ ਅਗਰ ਇਹ ਨੁਕਸਾਨ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤੇ ਬਹੁਤ ਸਾਰੀਆਂ ਤਾਕਤਾਂ ਨੂੰ ਜਿਹੜਾ ਇਹਦੇ ਵਿਚ ਸ਼ਾਮਿਲ ਜਿਹੜਾ ਉਹ ਹੋਣਾ ਪਏਗਾ। ਸੋ ਇਹ ਇੱਕ ਬੜਾ ਅਹਿਮ ਪੁਆਇੰਟ ਹੈ ਇਸ ਯੁੱਧ ਦਾ, ਕਿਉਂਕਿ ਇਰਾਨ ਨੇ ਜਿਹੜੀਆਂ ਤੁਹਾਨੂੰ ਪਤਾ ਸਟੇਟ ਆਫ ਹਾਰਮੁਜ ਨੂੰ ਜਿਸ ਤਰ੍ਹਾਂ ਬਲੌਕ ਕੀਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਕਿ ਯਮਨ ਦੇ ਹੂਤੀਜ਼ ਨੇ ਰੈੱਡ ਸੀ ਦੇ ਵਿਚ ਜਿਹੜੇ ਉਹ ਉੱਥੇ ਵੀ ਜਿਹੜਾ ਇਹ ਜਿਹੜੇ ਐਨਰਜੀ ਜਿਹੜੀ ਉੱਥੋਂ ਰੂਟ ਨੇ ਜਿੱਥੋਂ ਕਿ ਐਨਰਜੀ ਪੂਰੀ ਦੁਨੀਆਂ ਨੂੰ ਜਾਂਦੀ ਹੈ ਤੇ ਘੱਟੋ ਘੱਟ ਕੀ 35% ਦੇ ਕਰੀਬ ਜਿਹੜੀ ਨੀਡ ਪੂਰੀ ਹੁੰਦੀ ਹੈ, ਸੋ ਉਸ ਨੂੰ ਲੈ ਕੇ ਜਿਹੜਾ ਜਿਸ ਤਰ੍ਹਾਂ ਦੀ ਇਹ ਪਲਾਨਿੰਗ ਇਰਾਨ ਨੇ ਕੀਤੀ ਹੈ ਤੇ ਬਹੁਤ ਸਾਰੇ ਮੁਲਕਾਂ ਦਾ ਇਹਦੇ ਵਿਚ ਸ਼ਾਮਿਲ ਹੋਣ ਦੀ ਕਈ ਵਾਰ ਮਜਬੂਰੀ ਵੀ ਹੋ ਸਕਦੀ ਹੈ। ਇਹ ਆਰਟੀਕਲ ਕਾਫੀ ਲੰਬਾ ਹੈ ਲੇਕਿਨ ਮੇਰੇ ਪ੍ਰੋਗਰਾਮ ਦਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੋਣ ਵਾਲਾ ਹੈ। ਸੋ ਇਸ ਆਰਟੀਕਲ ਨੂੰ ਅਗਲੇ ਪ੍ਰੋਗਰਾਮਾਂ ਵਿਚ ਤੁਹਾਡੇ ਨਾਲ ਜਿਹੜਾ ਉਹ ਡਿਟੇਲ ਵਿਚ ਸਾਂਝੇ ਕਰਾਂਗੇ। ਸੋ ਅੱਜ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਸੋ ਇੱਕ ਕਲਾਕਾਰ ਹੈ ਦਿਲਜਾਨ, ਸੋ ਜਿਹਨੇ ਕਿ ਆਪਣੀ ਜਾਨ ਜਿਹੜੀ ਹੈ ਉਹ ਗਵਾ ਲਈ ਸੀ 31 ਸਾਲ ਦੀ ਉਮਰ ਦੇ ਵਿਚ ਹੀ ਜਿਹੜਾ ਉਹ ਇਸ ਦੁਨੀਆਂ ਤੋਂ ਚਲਾ ਗਿਆ ਸੀ। ਸੋ ਇਹ ਵੀ ਇੱਕ ਗੀਤ ਦੇ ਨਾਲ ਅੱਜ ਦੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ। ਅਗਲੇ ਪ੍ਰੋਗਰਾਮ ਵਿਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਸੋ ਮੈਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ 770 AM ਦੇ ਨਾਲ। ਬਹੁਤ ਸ਼ੁਕਰੀਆ।
ਲਿਆ ਕਿਸੇ ਉਹਦੇ ਪਿਆਰ ਦਾ ਜਹਾਨ, लुट लिया किसे ओदे प्यार दा जहान सुनिया है अज कल सुनिया है अज कल ओ भी परेशान लुट लिया किसे ओदे प्यार दा जहान लुट लिया किसे दो दुल्फा छले बेछले सारा जग सोनाई मेरे माये तो थले बेथले हाय मेरे माये तो थले बेथले कलम दिती एडे जुल्म ना लिख माया हाय एडे जुल्म ना लिख माया
जेम्सटाउन टोरंटो
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ट्रक ड्राइवर भाइयों अब US और कनाडा में अनलिमिटेड डाटा वीवो टेली कम्युनिकेशन के साथ फुल स्पीड नो रुकावट सफर बिजनेस का हो या शौक का वर्ल्ड वाइड eSIM डाटा प्लान के साथ इंटरनेट हमेशा रेडी ट्रैवल कर रहे हो इंडिया पाकिस्तान या हज या उम्रे के लिए वीवो टेली के साथ हमेशा रहो ऑनलाइन दूर दराज इलाका कोई प्रॉब्लम नहीं घर हो या केबिन वीवोटेल की हाई स्पीड इंटरनेट चलती है दुनिया के किसी भी कोने में विजिट करें vivotel.com या कॉल करें 416-243-9836 416-243-9836 कनेक्शन आपका दुनिया के साथ
Petro Canada pesh kar de Duron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laabh chakko exit 268 Cambridge exit 579 Napanee exit 5 Fort Erie Petro Canada aur QTL बल्ले बल्ले अनूठा साख
अपने प्यारों को पैसे भेजें लैम्पफाई के साथ अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें और बस यही नहीं अपने दोस्तों और फैमिली को भी रेफर करें और हर रेफर पर आप दोनों पाएंगे $20 तो आज ही विजिट करिए lamfi.com LEMFI.com
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुर सिखाओ ना
भाई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर के इंश्योरेंस में खूब सेविंग कर सकते हैं 6472903773 6472903773
सीट महल दे साथ दिया रो दुनिया होई दीवानी हो शुद्ध खोए दी जे मिठाई रज रज के तुसी खानी नॉन वेज ते वेज फूड दा स्वाद बड़ा तूफानी साडे स्वीट महल दा लबड़ा नी कोई सानी
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਚੰਦ ਜੀ ਨੂੰ 416-669-9991 ਤੇ 416-679-9191
नोबल फ्रेश फूड, जी हाँ, सस्ती और बेहतरीन ग्रोसरी के लिए नोबल फ्रेश फूड, ताहिर मियां सुपर मार्केट वाले अनबीटेबल डील्स रिटेल या फिर होलसेल, दालें 340